ਚੌਪਈ ਸ਼੍ਰੀ ਮੁਖ ਤੇ ਸੁਨ ਸਭ ਹਰ ਖਾਏ।
ਸਤਿਗੁਰੂ ਜੀ ਦੇ ਮੁਖੋਂ ਜਦੋਂ ਵਕਤੇ ਤੇ ਸਰੋਤੇ ਦੇ 14-14 ਗੁਣ ਗੁਰਸਿੱਖਾਂ ਨੇ ਸੁਣੇ, ਸੁਣ ਕੇ ਸਭ ਬਹੁਤ ਪ੍ਰਸੰਨ ਹੋਏ, ਖੁਸ਼ ਹੋਏ।
ਧਾਰਨ ਕੀਨੇ ਗੁਣ ਸਮੁਦਾਏ,
ਜਿਤਨੇ ਸ਼ੁਭ ਗੁਣ ਸਨ ਉਹ ਸ਼ੁਭ ਗੁਣਾਂ ਨੂੰ ਗੁਰਸਿੱਖਾਂ ਨੇ ਆਪਣੇ ਅੰਦਰ ਧਾਰਨ ਕੀਤਾ, ਸੁਣਿਆ ਤੇ ਸੁਣ ਕੇ ਉਹਨਾਂ ਗੁਣਾਂ ਨੂੰ ਆਪਣੇ ਹਿਰਦੇ ਚ ਵਸਾਇਆ ਹੈ।
ਕ੍ਰਿਸ਼ਨਾ ਚੰਜੂ ਪੰਮੋ ਪੂਰੀ,
ਭਾਈ ਕ੍ਰਿਸ਼ਨਾ ਚੰਜੂ ਜੀ, ਇਸੇ ਤਰ੍ਹਾਂ ਭਾਈ ਪ੍ਰੇਮਾ ਪੂਰੀ ਜੀ,
ਸ਼੍ਰੀ ਹਰਗੋਬਿੰਦ ਕੀਰ ਹਜੂਰੀ,
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਸ਼ਰਨ ਚ ਭਾਈ ਕ੍ਰਿਸ਼ਨਾ ਜੀ, ਭਾਈ ਪ੍ਰੇਮਾ ਪੁਰੀ ਜੀ ਹਾਜ਼ਰ ਹੋਏ ਹਨ।
ਕਰ ਬੰਧਨ ਕੋ ਬਾਕ ਉਚਾਰਾ,
ਗੁਰੂ ਚਰਨਾਂ ਤੇ ਬੰਦਨਾ ਕਰਕੇ ਮੱਥਾ ਟੇਕ ਕੇ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕਰਕੇ ਕਹਿਣ ਲੱਗੇ,
ਕਰੋ ਗਰੀਬ ਨਿਵਾਜ ਉਧਾਰਾ,
ਹੇ ਗਰੀਬਾਂ ਨੂੰ ਨਿਵਾਜਣ ਵਾਲੇ ਦਇਆ ਨਿਧ ਸਵਾਮੀ ਸਤਿਗੁਰੂ ਜੀ, ਕਿਰਪਾ ਕਰਕੇ ਸਾਡਾ ਉਧਾਰ ਕਰੋ ਮਹਾਰਾਜ, ਸਾਡੀ ਕਲਿਆਣ ਕਰੋ, ਸਾਡਾ ਵੀ ਭਲਾ ਹੋਵੇ, ਐਸਾ ਪਾਵਨ ਪਵਿੱਤਰ ਉਪਦੇਸ਼ ਦੇ ਕੇ ਸਾਨੂੰ ਨਿਵਾਜੋ।
ਸ਼੍ਰੀ ਮੁਖ ਤੇ ਉਪਦੇਸ਼ ਬਖਾਨਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਉਸ ਵਕਤ ਪਵਿੱਤਰ ਪਾਵਨ ਉਪਦੇਸ਼ ਉਹ ਬਖਸ਼ਿਸ਼ ਕੀਤਾ ਇਹਨਾਂ ਸਿੱਖਾਂ ਨੂੰ, ਭਾਵੇਂ ਇਹਨਾਂ ਸਿੱਖਾਂ ਦੇ ਪਰਥਾਏ ਕਿਹਾ ਪਰ ਹੈ ਸਾਡੇ ਸਾਰਿਆਂ ਵਾਸਤੇ।
ਕਲ ਮਹਿ ਨਾਮ ਜਹਾਜ਼ ਮਹਾਨਾ,
ਪਾਤਸ਼ਾਹ ਨੇ ਬਚਨ ਕੀਤਾ ਕਿ ਕਲੀ ਕਾਲ ਦਾ ਭਿਆਨਕ ਸਮਾਂ ਹੈ, ਕਲਯੁਗ ਦੇ ਇਸ ਸਮੇਂ ਵਿੱਚ ਕੇਵਲ ਤਾਂ ਕੇਵਲ ਨਾਮ ਰੂਪੀ ਜਹਾਜ਼ ਹੈ ਜਿਹਦੇ ਤੇ ਚੜ ਕੇ ਜੀਵ ਇਸ ਭਵ ਸਾਗਰ ਤੋਂ ਪਾਰ ਉਤਰ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਕਲਯੁਗ ਦਾ ਇਹ ਸਮਾਂ ਹੈ, ਕੇਵਲ ਨਾਮ ਦਾ ਬੀਜ ਬੀਜਿਆ ਹੀ ਫਲੀ ਭੂਤ ਹੁੰਦਾ ਹੈ, ਬੇਮੌਸਮਾ ਕੁਰਤਾ ਬੀਜ ਬੀਜੀਏ ਨਹੀਂ ਜੰਮਦਾ, ਜਿਹੜੀ ਮੋਰੁੱਤ ਦਾ ਜਿਹੜੇ ਮੌਸਮ ਦਾ ਜਿਹੜਾ ਬੀਜ ਹੋਵੇ ਉਦੋਂ ਬੀਜੀਏ ਤੇ ਫਲੀ ਭੂਤ ਹੁੰਦਾ। ਕਲਯੁਗ ਵਿੱਚ ਕੇਵਲ ਨਾਮ ਦਾ ਹੀ ਬੀਜ ਫਲੀ ਭੂਤ ਹੁੰਦਾ, ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਹੁਕਮ ਕੀਤਾ ਹੈ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਪਾਓ ਕਰਮ ਕਰ ਜੰਮ ਸੀ ਸੇ ਕਰ ਭਾਗਠ ਵੇਖ ਦੇਖ, ਇਹ ਬਚਨ ਕਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ। ਕਲਯੁਗ ਵਿੱਚ ਕੇਵਲ ਨਾਮ ਦਾ ਹੀ ਜਹਾਜ਼ ਹੈ ਜਿਹਦੇ ਤੇ ਚੜ ਕੇ ਜੀਵ ਭਵ ਸਾਗਰ ਤੋਂ ਪਾਰ ਉਤਰੇਗਾ।
ਸ਼ਬਦ ਪਠਨ ਕੀ ਜੈ ਅਭਿਆਸ,
ਐ ਗੁਰਸਿੱਖੋ ਗੁਰਬਾਣੀ ਪੜਿਆ ਕਰੋ, ਸ਼ਬਦ ਪੜਿਆ ਕਰੋ, ਸ਼ਬਦ ਪੜ ਕੇ ਗੁਰਬਾਣੀ ਪੜ ਕੇ ਫਿਰ ਉਹਦਾ ਅਭਿਆਸ ਕਰਿਆ ਕਰੋ, ਜੋ ਗੁਰਬਾਣੀ ਚ ਕਿਹਾ ਉਹਦਾ ਅਭਿਆਸ ਕਰਨ, ਜੋ ਸਤਿਗੁਰੂ ਜੀ ਨੇ ਸ਼ਬਦ ਦੁਆਰਾ ਉਪਦੇਸ਼ ਦਿੱਤਾ ਉਸ ਉਪਦੇਸ਼ ਦਾ ਫਿਰ ਅਭਿਆਸ ਕਰਨਾ ਹੈ।
ਚੜ੍ਹੋ ਜਹਾਜ਼ ਨਾਮ ਸੁਖ ਰਾਸ,
ਔਰ ਨਾਮ ਰੂਪੀ ਜਹਾਜ਼ ਤੇ ਚੜੋ, ਨਾਮ ਰੂਪੀ ਜਹਾਜ਼ ਤੇ ਸਵਾਰ ਹੋਵੋ ਜਿਹੜਾ ਸੁਖ ਦੇਣ ਵਾਲਾ ਹੈ, ਜਿਹਦੇ ਰਾਹੀਂ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਸੁਣ ਕਰ ਦੋਨੋ ਬਹਰੇ ਉਚਾਰੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਕ੍ਰਿਸ਼ਨਾ ਚੰਜੂ ਜੀ ਔਰ ਭਾਈ ਪ੍ਰੇਮਾ ਪੁਰੀ ਜੀ ਬੋਲੇ, ਕਹਿਣ ਲੱਗੇ
ਇੱਕ ਸਿੱਖ ਪੜਨ ਸ਼੍ਰਵਨ ਕੋ ਧਾਰੇ,
ਕਹਿਣ ਲੱਗੇ ਜੀ ਬਹੁਤ ਸਿੱਖ ਨੇ ਜਿਹੜੇ ਗੁਰਬਾਣੀ ਪੜ੍ਹਦੇ ਨੇ ਔਰ ਸੁਣਦੇ ਹਨ ਔਰ ਸੁਣ ਕੇ ਉਹਨੂੰ ਆਪਣੇ ਹਿਰਦੇ ਚ ਧਾਰਦੇ ਹਨ,
ਖੋਟੇ ਕਰਮ ਤਿਆਗ ਕਰ ਦੇਤਾ,
ਔਰ ਜਿਹੜੇ ਖੋਟੇ ਤੇ ਭੈੜੇ ਕਰਮ ਗੁਰਬਾਣੀ ਚ ਤਿਆਗਣ ਨੂੰ ਕਹੇ ਨੇ ਉਹਨਾਂ ਦਾ ਤਿਆਗ ਕਰਦੇ ਨੇ। ਖਾਲਸਾ ਜੀ ਉਹਨਾਂ ਨਿਸ਼ੇਧ ਕਰਮ ਕਹਿੰਦੇ ਆ, ਇੱਕ ਵਿਹਤ ਕਰਮ ਹੁੰਦੇ ਆ ਇੱਕ ਨਿਸ਼ੇਧ ਕਰਮ ਹੁੰਦੇ, ਜਿਹਨਾਂ ਲਈ ਗੁਰਬਾਣੀ ਚ ਵਰਜਿਆ ਵੀ ਨਹੀਂ ਕਰਨੇ ਉਹਨਾਂ ਦਾ ਤਿਆਗ ਕਰਨਾ, ਵਿਹਤ ਕਰਮ ਜਿਹਨਾਂ ਨੂੰ ਕਰਨ ਦਾ ਹੁਕਮ ਕੀਤਾ ਵੀ ਕਰਨੇ ਹਨ। ਕਹਿੰਦੇ ਜਿਹੜੇ ਨਿਸ਼ਿਧ ਕਰਮਾਂ ਦਾ ਤਿਆਗ ਕਰ ਦਿੰਦੇ ਗੁਰਬਾਣੀ ਨੂੰ ਪੜ ਸੁਣ ਕੇ ਹਿਰਦੇ ਚ ਵਸਾ ਕੇ,
ਇੱਕ ਪੜ ਕਰ ਧਾਰਨ ਕਰ ਲੀਤਾ,
ਪਰ ਕੁਝ ਕੁ ਖੋਟੇ ਲੋਕ ਇਹੋ ਜਿਹੇ ਵੀ ਹੁੰਦੇ ਆ ਵੀ ਵੇਖਣ ਨੂੰ ਉਹ ਗੁਰਬਾਣੀ ਪੜ੍ਹਦੇ ਵੀ ਹਨ, ਸ਼ਬਦ ਪੜ੍ਹਦੇ ਵੀ ਹਨ, ਪਰ ਉਹ ਖੋਟੇ ਕਰਮਾਂ ਦਾ ਤਿਆਗ ਨਹੀਂ ਕਰਦੇ ਸਗੋਂ ਹੋਰ ਧਾਰਦੇ, ਨਾਲੇ ਕਹਿੰਦੇ ਜੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾਲੇ ਖੋਟੇ ਕਰਮ ਵੀ ਧਾਰਦੇ ਹਨ।
ਕਰਹਿ ਪਰਸ ਪਰ ਅਧਿਕ ਵਿਰੋਧ,
ਉਹ ਫਿਰ ਆਪਸ ਵਿੱਚ ਇੱਕ ਦੂਜੇ ਪ੍ਰਤੀ ਬੜਾ ਭਾਰੀ ਵਿਰੋਧ ਰੱਖਦੇ ਹਨ, ਇੱਕ ਦੂਜੇ ਪ੍ਰਤੀ ਵਿਰੋਧਾਭਾਸ ਦੀ ਬਿਰਤੀ ਰੱਖਦੇ ਹਨ।
ਪਾਹਨ ਰੇਖ ਨਾ ਤਿਆਗ ਹੈ ਕ੍ਰੋਧ,
ਇੰਨੇ ਕ੍ਰੋਧੀ ਹੁੰਦੇ ਨੇ ਉਹ ਲੋਕ कि जे किसे नाल विरोध रख लैण ते पत्थर दे उत्ते जिवें लकीर हुंदी इन्ना पक्का विरोध रखदे ने, जिवें पत्थर दी लकीर नहीं मिटदी एदां उहनां दे अंदर विरोध दी बिरती खत्म नहीं हुंदी। खालसा जी, गुरसिख दा गुरसिख नाल वैर नहीं होना चाहिए, जे होवे भी किन्ना कु होवे जिन्ना कु पाणी विच लकीर खिचिआ, किन्ना कु चिर रहिंदी आ पाणी दी लकीर, इन्ना कु वैर होवे जे सिख दा सिख नाल होवे। पर जिहड़े खोटे लोक ने, वेखण नूं गुरबाणी भी पढ़दे आ पर माड़े भैड़े कर्मां दा त्याग नहीं करदे, उह जे किसे सिख नाल विरोध रखदे ने ਤਾਂ ਇਦਾਂ ਦਾ ਰੱਖਦੇ ਨੇ ਜਿਵੇਂ ਪੱਥਰ ਦੇ ਉੱਤੇ ਲਕੀਰ ਖਿੱਚੀ ਹੋਵੇ, ਉਹ ਨਹੀਂ ਮਿਟਦੀ। ਇਦਾਂ ਉਹਨਾਂ ਦੇ ਅੰਦਰ ਸਿੱਖਾਂ ਪ੍ਰਤੀ ਵਿਰੋਧ ਨਹੀਂ ਮਿਟਦਾ।
ਔਰ ਹੰਕਾਰ ਧਰੈ ਹਮ ਬੜੇ,
ਉਹ ਆਪਣੇ ਹਿਰਦੇ ਚ ਹੰਕਾਰ ਕਰਦੇ ਨੇ ਵੀ ਅਸੀਂ ਵੱਡੇ ਆ, ਮੈਂ ਵੱਡਾ ਹਾਂ, ਏਦਾਂ ਦੀ ਬਿਰਤੀ ਧਾਰਦੇ ਹਨ।
ਕਾਮ ਲੋਭ ਕਰ ਦਮ ਮਨ ਗੜੇ,
ਕਾਮ ਦੇ ਕ੍ਰੋਧ ਦੇ ਲੋਭ ਦੇ ਹੰਕਾਰ ਦੇ ਚਿੱਕੜ ਵਿੱਚ ਉਹਨਾਂ ਦਾ ਮਨ ਗੱਡਿਆ ਰਹਿੰਦਾ ਹੈ, ਇਹਨਾਂ ਵਿਕਾਰਾਂ ਦੇ ਵਿੱਚ ਉਹਨਾਂ ਦਾ ਮਨ ਚਿੱਕੜ ਦੇ ਵਿੱਚ ਹੀ ਭਿੱਜਿਆ ਤੇ ਗੱਡਿਆ ਰਹਿੰਦਾ।
ਤਿੰਨ ਕੋ ਪਦ ਪ੍ਰਾਪਤ ਹੋਏ ਕੈਸੇ,
ਮਹਾਰਾਜ ਹੁਣ ਬਾੜੀ ਤਾਂ ਉਹ ਵੀ ਪੜ ਰਹੇ ਨੇ, ਉਹਨਾਂ ਨੂੰ ਕੀ ਪਦਵੀ ਮਿਲੇਗੀ ਫਿਰ? ਬਾੜੀ ਤਾਂ ਕਹਿੰਦੇ ਉਹ ਅਸੀਂ ਵੀ ਪੜ੍ਹਦੇ ਹਾਂ, ਉਹ ਕਹਿੰਦੇ ਜੀ ਅਸੀਂ ਵੀ ਬਾਣੀ ਦਾ ਪਾਠ ਕਰਦੇ ਹਾਂ, ਪਰ ਮਾੜੇ ਕਰਮ ਨਹੀਂ ਛੱਡਦੇ, ਵਿਰੋਧ ਉਹ ਨਹੀਂ ਛੱਡਦੇ, ਕਾਮ ਕ੍ਰੋਧ ਲੋਭੋ ਹੰਕਾਰ ਵਿੱਚ ਉਹਨਾਂ ਦਾ ਮਨ ਖਚਤ ਹੈ। ਫਿਰ ਏਦਾਂ ਦੇ ਲੋਕ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਦਾ ਮਹਾਰਾਜ ਕੀ ਹੋਵੇਗਾ? ਕਿ ਫਿਰ ਉਹ ਵੀ ਦੂਸਰੇ ਗੁਰਸਿੱਖਾਂ ਵਾਂਗੂ ਜਿਹੜੇ ਹੋਰ ਗੁਰਬਾਣੀ ਪੜ੍ਹ ਕੇ ਮੰਨਦੇ ਕਮਾਉਂਦੇ ਆ ਉਹਨਾਂ ਵਾਂਗੂ ਮੁਕਤ ਹੋਣਗੇ? ਹਾਂਜੀ, ਇਹ ਸਵਾਲ ਕੀਤਾ ਭਾਈ ਕ੍ਰਿਸ਼ਨਾ ਜੀ ਨੇ।
ਕਰੁਣਾ ਕਰੋ ਸੁਨਾ ਬਹੁ ਤੈਸੀ,
ਮਹਾਰਾਜ ਆਪ ਜੀ ਕਿਰਪਾ ਕਰਕੇ ਸਾਨੂੰ ਇਹਦੇ ਬਾਬਤ ਦੱਸੋ।
ਸੁਨ ਸ਼੍ਰੀ ਮੁਖ ਤੇ ਬਾਕ ਉਚਾਰਾ,
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ।
ਕਰੈ ਸਬਦ ਸਭ ਹੋਣ ਉਧਾਰਾ,
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ ਜਿਹੜੀ ਗੁਰਬਾਣੀ ਹੈ ਨਾ ਸਤਿਗੁਰਾਂ ਦਾ ਸ਼ਬਦ ਹੈ, ਇਹ ਸਭ ਜੀਵਾਂ ਦਾ ਉਧਾਰ ਕਰਨ ਦੀ ਸਮਰੱਥਾ ਰੱਖਦਾ। ਸਤਿਗੁਰਾਂ ਦੇ ਸ਼ਬਦ ਵਿੱਚ ਇਹ ਬਰਕਤ ਹੈ, ਸਤਿਗੁਰੂ ਜੀ ਦੇ ਸ਼ਬਦ ਵਿੱਚ ਇਹ ਤਾਕਤ ਹੈ ਗੁਰਬਾਣੀ ਚ। ਜਿਹੜਾ ਇਸ ਗੁਰਬਾਣੀ ਨਾਲ ਜੁੜਦਾ, ਇਸ ਗੁਰਬਾਣੀ ਨੂੰ ਆਪਣੇ ਹਿਰਦੇ ਚ ਵਸਾਉਂਦਾ, ਉਹਦਾ ਉਧਾਰ ਇਹ ਗੁਰਬਾਣੀ ਕਰ ਦਿੰਦੀ ਹੈ। ਜਿੱਥੋਂ ਆਈ ਹੈ ਗੁਰਬਾਣੀ, ਉੱਥੇ ਹੀ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਚ ਜਾ ਕੇ ਅਭੇਦ ਕਰਦੀ ਹੈ। ਬਾਣੀ ਆਈ ਵੀ ਨਿਰੰਕਾਰ ਦੇ ਘਰੋਂ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਤੇ ਜਿਹੜੇ ਇਸ ਬਾਣੀ ਨਾਲ ਜੁੜ ਕੇ ਬਾਣੀ ਨੂੰ ਹਿਰਦੇ ਚ ਵਸਾ ਲੈਂਦੇ ਹਨ, ਇਹ ਬਾਣੀ ਉਹਨਾਂ ਨੂੰ ਉੱਥੇ ਹੀ ਲੈ ਜਾਂਦੀ ਹੈ ਜਿੱਥੇ ਨਿਰੰਕਾਰ ਦਾ ਵਾਸਾ ਹੈ।
ਸਮੇਂ ਪਾਏ ਕਰ ਦੇ ਕਲਿਆਣੇ,
ਸਮਾਂ ਪਾ ਕੇ ਜਿਹੜੇ ਗੁਰਸਿੱਖ ਗੁਰਬਾਣੀ ਪੜ੍ਹਦੇ ਨੇ, ਸੁਣਦੇ ਨੇ, ਅਭਿਆਸ ਕਰਦੇ ਹੈ, ਸਹਿਜੇ ਸਹਿਜੇ ਅਭਿਆਸ ਕਰਦਿਆਂ ਕਰਦਿਆਂ ਇਹ ਗੁਰਬਾਣੀ ਉਹਨਾਂ ਦੀ ਕਲਿਆਣ ਕਰਦੀ ਹੈ।
ਪੜ੍ਹ ਬੋ ਸੁਣ ਬੋ ਸ਼ਬਦ ਜੁਠਾਨੇ,
ਜਿਹੜੇ ਗੁਰਸਿੱਖ ਗੁਰਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਔਰ ਉਹਦੇ ਅਰਥਾਂ ਦਾ ਗਿਆਨ ਆਪਣੇ ਹਿਰਦੇ ਚ ਧਾਰਦੇ ਹਨ,
ਇੱਕ ਨਰ ਗਿਆਨ ਵੱਧ ਜੇ ਹੋਏ,
ਉਹਨਾਂ ਦਾ ਗੁਰਬਾਣੀ ਨੇ ਉਧਾਰ ਕਰਨਾ ਹੀ ਕਰਨਾ, ਭਵੇਂ ਅੱਜ ਹੋਵੇ ਭਵੇਂ ਕੱਲ। ਪਰ ਇੱਕ ਉਹ ਲੋਕ ਹੁੰਦੇ ਨੇ ਜਿਹੜੇ ਆਪਣੇ ਗਿਆਨ ਦੇ ਵਿੱਚ ਬੰਨੇ ਹੁੰਦੇ ਨੇ, ਜਿਹਨਾਂ ਨੂੰ ਇਹ ਹੁੰਦਾ ਹੈ ਕਿ ਮੈਂ ਜਾਣਦਾ, ਮੈਨੂੰ ਪਤਾ, ਪਤਾ ਹੁੰਦਾ ਨਹੀਂ, ਪਰ ਉਹ ਫਿਰ ਵੀ ਇਸ ਹੰਕਾਰ ਦੇ ਵਿੱਚ ਬੰਨੇ ਹੁੰਦੇ ਨੇ ਵੀ ਮੈਨੂੰ ਪਤਾ। ਜਿਹੜੇ ਏਦਾਂ ਦੇ ਗਿਆਨ ਵੱਧ ਜੀਵ ਹੁੰਦੇ ਹਨ,
ਤਿੰਨ ਕੀ ਸ਼੍ਰੇ ਕਰਹਿ ਨਹਿ ਕੋਈ,
ਉਹਨਾਂ ਦੀ ਕਲਿਆਣ ਕੋਈ ਨਹੀਂ ਕਰ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਿਹੜੇ ਗਿਆਨ ਦੇ ਵਿੱਚ ਵੱਧੇ, ਵੱਧ ਦਾ ਮਤਲਬ ਹੁੰਦਾ ਵੀ ਪਤਾ ਹੈ ਨਹੀਂ, ਫਿਰ ਉਹਨਾਂ ਨੂੰ ਇਹ ਭਰਮ ਹੋਵੇ ਵੀ ਮੈਨੂੰ ਪਤਾ, ਫਿਰ ਉਹ ਮੰਨਦੇ ਥੋੜੀ ਆ ਕਿਸੇ ਦੀ। ਜੇ ਕੋਈ ਕਵੇ ਭਾਈ ਨਹੀਂ, ਉਹ ਕਹਿੰਦੇ ਨਹੀਂ ਮੈਨੂੰ ਪਤਾ, ਤੂੰ ਕੌਣ ਉਹਨਾਂ ਦੱਸਣ ਵਾਲਾ। ਉਹ ਜਿਹੜੇ ਗਿਆਨ ਵੱਧ ਜੀਵ ਹੁੰਦੇ ਨੇ ਉਹਨਾਂ ਦੀ ਕਲਿਆਣ ਕੋਈ ਨਹੀਂ ਕਰ ਸਕਦਾ। ਖੁਦ ਬ੍ਰਹਮਾ ਜੀ ਵੀ ਆ ਜਾਣ, ਚਾਰ ਵੇਦਾਂ ਦੇ ਵਕਤਾ ਚਾਰ ਮੂੰਹ ਲੈ ਕੇ ਉਹਨੂੰ ਸਮਝਾਉਣ ਲੱਗਣ, ਉਹਨੇ ਨਹੀਂ ਸਮਝਣਾ, ਕਿਉਂਕਿ ਅੰਨੇ ਨੂੰ ਸ਼ੀਸ਼ਾ ਵਿਖਾਉਣ ਵਾਲੀ ਗੱਲ ਹੈ। ਅੰਨੇ ਅੱਗੇ ਜਿੰਨੇ ਮਰਜ਼ੀ ਸ਼ੀਸ਼ੇ ਲਿਆ ਧਰੋ, ਉਹਨੂੰ ਆਪਣੀ ਸ਼ਕਲ ਨਹੀਂ ਦਿਸਣੀ। ਜਿਹੜੇ ਗਿਆਨ ਵੱਧ ਜੀਵ ਨੇ, ਜਿਹੜੇ ਆਪਣੇ ਅਗਿਆਨ ਨੂੰ ਹੀ ਗਿਆਨ ਸਮਝ ਕੇ ਉਹਦੇ ਚ ਬੰਨੇ ਗਏ, ਉਹਨਾਂ ਦੀ ਸ਼੍ਰੇ, ਉਹਨਾਂ ਦੀ ਕਲਿਆਣ ਕੋਈ ਨਹੀਂ ਕਰ ਸਕਦਾ। ਹਾਂਜੀ,
ਸੁਨਹਿ ਸ਼ਬਦ ਜੇ ਨਰ ਅਗਿਆਨੀ,
ਪਾਤਸ਼ਾਹ ਕਹਿੰਦੇ ਜਿਹੜੇ ਅਗਿਆਨੀ ਨੇ, ਜਿਨ੍ਹਾਂ ਨੂੰ ਗਿਆਨ ਨਹੀਂ, ਜਿਹੜੇ ਕਹਿੰਦੇ ਜੀ ਮਹਾਰਾਜ ਅਸੀਂ ਕੁਝ ਨਹੀਂ ਜਾਣਦੇ, ਉਹ ਜਦੋਂ ਗੁਰਬਾਣੀ ਸੁਣਦੇ ਨੇ, ਗੁਰ ਸ਼ਬਦ ਨੂੰ ਸੁਣਦੇ ਨੇ,
ਤਿੰਨ ਕੇ ਕਲ ਮਲ ਹੋਵਹਿ ਹਾਨੀ,
ਉਹਨਾਂ ਦੇ ਹਿਰਦੇ ਦੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ, ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ। ਪਰ ਜਿਹੜੇ ਪਹਿਲਾਂ ਹੀ ਕਹਿਣ ਜੀ ਮੈਨੂੰ ਪਤਾ ਜੀ ਮੈਂ ਜਾਣਦਾ, ਉਹਨੇ ਥੋੜੀ ਸੁਣਨੀ, ਉਹ ਪੜ੍ਹੇਗਾ ਜ਼ਰੂਰ ਗੁਰਬਾਣੀ, ਸੁਣੇਗਾ ਵੀ, ਪਰ ਉਹਨੂੰ ਇਹ ਹੋਏਗਾ ਵੀ ਮੈਂ ਵੱਧ ਜਾਣਦਾ ਮੈਨੂੰ ਪਤਾ। ਉਹਦੇ ਤੇ ਉਹ ਉਹਨਾਂ ਲੋਕਾਂ ਦੀ ਦਸ਼ਾ ਜਿਹੜੀ ਸਿੱਖਾਂ ਨੇ ਕਹੀ ਹੈ ਨਾ ਜੀ, ਉਹ ਵਿਕਾਰਾਂ ਨੂੰ ਧਾਰਦੇ ਆ, ਉਹ ਲੋਕਾਂ ਦਾ ਉਧਾਰ ਨਹੀਂ ਹੋਣਾ। ਮਹਾਰਾਜ ਕਹਿੰਦੇ ਕੋਈ ਵੀ ਨਹੀਂ ਕਰ ਸਕਦਾ ਉਧਾਰ। ਹਾਂ ਜਿਹੜਾ ਅਗਿਆਨੀ ਹੈ ਉਹਦੇ ਗੁਰ ਸ਼ਬਦ ਨੂੰ ਸੁਣੇ ਮੰਨੇ, ਉਹਦੀ ਵਿਚਾਰ ਨੂੰ ਹਿਰਦੇ ਚ ਵਸਾਵੇ, ਉਹਦਾ ਉਧਾਰ ਹੋਵੇਗਾ, ਉਹਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ।
ਜਗਿਆਸਾ ਕੋ ਪਾਏ ਅਗਾਰੇ,
ਜੇ ਕੋਈ ਜਗਿਆਸੂ ਹੋਵੇ ਉਹਦੇ ਅੰਦਰ ਫਿਰ ਜਗਿਆਸਾ ਪੈਦਾ ਹੋਵੇਗੀ। ਜਿਹੜਾ ਅਗਿਆਨੀ ਜੀਵ ਮਹਾਰਾਜ ਜੀ ਦੀ ਸ਼ਰਨ ਆਵੇਗਾ, ਮਹਾਰਾਜ ਅਸੀਂ ਨਹੀਂ ਕੁਝ ਜਾਣਦੇ, ਅਸੀਂ ਤੁਹਾਡੀ ਸ਼ਰਨ ਚ ਹਾਂ, ਸਤਿਗੁਰੂ ਜੀ ਦਾ ਸ਼ਬਦ ਸੁਣੇਗਾ ਇਹ ਮਨ ਚ ਬਿਰਤੀ ਧਾਰ ਕੇ, ਉਹਦੇ ਅੰਦਰ ਫਿਰ ਜਗਿਆਸਾ ਪੈਦਾ ਹੋਵੇਗੀ ਜਾਣਨ ਦੀ। ਜਿਹਦੇ ਅੰਦਰ ਜਾਣਨ ਦੀ ਜਗਿਆਸਾ ਪੈਦਾ ਹੋਵੇਗੀ ਉਹਨੂੰ ਜੜਾਇਆ ਜਾਏਗਾ ਨਾ। ਜਿਹੜਾ ਕਿ ਜੀ ਮੈਨੂੰ ਪਤਾ ਸਭ ਕੁਝ, ਜਗਿਆਸਾ ਹੈ ਹੀ ਨਹੀਂ, ਉਹਨੂੰ ਕੀ ਜੜਾਓਗੇ, ਉਹਨੂੰ ਫਿਰ ਕੌਣ ਜੜਾਏਗਾ। ਉਹ ਤਾਂ ਆਪਣੇ ਗਿਆਨ ਦੇ ਉਸ ਅਗਿਆਨ ਦੇ ਚੱਕਰ ਦੇ ਵਿੱਚ ਬੰਨਿਆ ਹੋਇਆ। ਇਸ ਕਰਕੇ ਕਹਿੰਦੇ ਜਿਹੜਾ ਅਗਿਆਨੀ ਨਰ ਅਗਿਆਨੀ ਜੀਵ ਗੁਰ ਸ਼ਬਦ ਨੂੰ ਸੁਣਦਾ ਉਹਦੇ ਅੰਦਰ ਫਿਰ ਜਗਿਆਸਾ ਜਾਗਦੀ ਹੈ ਜਾਣਨ ਦੀ।
ਅਭਿਆਸੇ ਲਹਿ ਗਿਆਨ ਸੁਖਾਰੇ,
ਉਹ ਗੁਰੂ ਦੇ ਸ਼ਬਦ ਨੂੰ ਸੁਣ ਕੇ ਉਹਦਾ ਅਭਿਆਸ ਕਰਦਾ, ਫਿਰ ਉਹਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਗਿਆਨ ਸੰਪੰਨ ਹੋ ਜਾਂਦਾ।
ਭਗਤਨ ਕੀ ਦਿੜ ਭਗਤੀ ਹੋਈ,
ਅਗਰ ਕੋਈ ਭਗਤ ਸੁਣਦਾ ਗੁਰਬਾਣੀ ਨੂੰ ਤੇ ਉਹਨਾਂ ਦੇ ਅੰਦਰ ਭਗਤੀ ਦ੍ਰਿੜ ਹੋ ਜਾਂਦੀ ਹੈ। ਅਗਿਆਨੀ ਸੁਣੇ ਉਹਨੂੰ ਗਿਆਨ ਮਿਲ ਜਾਂਦਾ, ਅਗਰ ਕੋਈ ਭਗਤ ਸੁਣੇ ਗੁਰਬਾਣੀ ਨੂੰ ਤੇ ਉਹਦੇ ਹਿਰਦੇ ਚ ਪਰਮੇਸ਼ਰ ਦੀ ਭਗਤੀ ਹੋਰ ਪੱਕੀ ਹੋ ਜਾਂਦੀ ਹੈ, ਹੋਰ ਦ੍ਰਿੜ ਹੋ ਜਾਂਦੀ ਹੈ।
ਗਿਆਨੀ ਗਿਆਨ ਸੁਗਾਡੋ ਜੋਏ,
ਜੇ ਕੋਈ ਗਿਆਨਵਾਨ ਗਿਆਨੀ ਸੁਣੇ ਗੁਰਬਾਣੀ ਨੂੰ, ਬ੍ਰਹਮ ਗਿਆਨੀ ਸੁਣੇ, ਉਹਦਾ ਗਿਆਨ ਹੋਰ ਦ੍ਰਿੜ ਹੋ ਜਾਂਦਾ। ਅਗਿਆਨੀ ਸੁਣੇ ਉਹਨੂੰ ਗਿਆਨ ਮਿਲਦਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਗਤ ਸੁਣੇ ਉਹਦੇ ਅੰਦਰ ਭਗਤੀ ਦ੍ਰਿੜ ਹੋ ਜਾਂਦੀ ਹੈ, ਔਰ ਜੇ ਕੋਈ ਗਿਆਨਵਾਨ ਗਿਆਨੀ ਸੁਣੇ ਉਹਦੇ ਅੰਦਰ ਗਿਆਨ ਦ੍ਰਿੜ ਹੋ ਜਾਂਦਾ। ਇਹ ਐਸੀ ਅੰਮ੍ਰਿਤ ਬਾਣੀ ਹੈ, ਪਰ ਜਿਹੜਾ ਗਿਆਨ ਦੇ ਵਿੱਚ ਵੱਧ ਹੈ, ਜਿਹੜਾ ਕਿ ਮੈਨੂੰ ਪਤਾ, ਉਹਦਾ ਸੁਣੀ ਵੀ ਜਾਏ ਪਰ ਕਹਿੰਦਾ ਹਾਂ ਮੈਨੂੰ ਪਤਾ, ਉਹਦਾ ਕਿਤੇ ਨੀ ਭਲਾ ਹੋਣਾ। ਜਿਹੜਾ ਕਿ ਵੀ ਮੈਨੂੰ ਪਤਾ ਪਰ ਪਤਾ ਹੈ ਨੀ, ਫਿਰ ਵੀ ਭਰਮ ਹੈ ਵੀ ਪਤਾ, ਉਹਦਾ ਕੋਈ ਵੀ ਉਧਾਰ ਨਹੀਂ ਕਰ ਸਕਦਾ, ਉਹਦਾ ਕੁਝ ਨਹੀਂ ਬਣ ਸਕਦਾ।
ਜੋ ਨਰ ਪੜ੍ਹੈ ਮਾਨ ਕੇ ਕਾਰਨ,
ਉਹ ਬੰਦੇ ਕੌਣ ਹੁੰਦੇ ਆ, ਉਹ ਜੇ ਗੁਰਬਾਣੀ ਪੜ੍ਹਦੇ ਵੀ ਆ ਨਾ, ਇਸ ਲਈ ਪੜ੍ਹਦੇ ਆ ਵੀ ਮੈਨੂੰ ਬਾਣੀ ਪੜ੍ਹਦੇ ਨੂੰ ਵੇਖ ਕੇ ਲੋਕ ਆਖਣਗੇ ਵਾਹ ਜੀ ਵਾਹ ਬੜੀ ਬਾਣੀ ਪੜ੍ਹਦਾ। ਹਰ ਵੇਲੇ ਗੁਟਕਾ ਹੱਥ ਚ ਫੜਿਆ ਹੁੰਦਾ ਹੈ, ਜਿਹੜੇ ਏਦਾਂ ਦੇ ਲੋਕ ਨੇ ਵਿਖਾਵੇ ਲਈ ਪੜ੍ਹਦੇ ਆ, ਉਹਨਾਂ ਦਾ ਭਲਾ ਕਿਵੇਂ ਹੋਣਾ। ਉਹਦਾ ਹਿਰਦਾ ਤਾਂ ਉਹਨਾਂ ਦਾ ਚਿੱਕੜ ਦੇ ਵਿੱਚ ਗਚਤ ਹੈ, ਜੇ ਕੇਵਲ ਰਸਨਾ ਨਾਲ ਪੜ੍ਹ ਵੀ ਰਹੇ ਨੇ ਉਹ ਵੀ ਇਸ ਲਈ ਵੀ ਲੋਕ ਵੇਖਣ, ਵਿਖਾਵੇ ਲਈ ਪੜ੍ਹਨ, ਵੀ ਵੇਖ ਕੇ ਲੋਕ ਕਹਿਣ ਜੀ ਵਾਹ ਜੀ ਵਾਹ ਵਡਿਆਈ ਕਰਨ। ਉਹ ਜਿਹੜੇ ਏਦਾਂ ਦੇ ਲੋਕ ਹਨ,
ਦੁਰ ਦੁਰ ਕਰਹਿ ਸਮੋਹ ਬੇਕਾਰਨ,
ਬਾਹਰ ਲੋਕਾਂ ਨੂੰ ਵਿਖਾਣ ਲਈ ਬਾਣੀ ਪੜ੍ਹ ਕੇ ਵਿਖਾਣ ਤੇ ਅੰਦਰ ਛੁਪ ਛੁਪ ਕੇ ਪਾਪ ਕਰਨ, ਭੈੜੇ ਕਰਮਾਂ ਚ ਪ੍ਰਵਿਰਤ ਹੋਣ, ਏਦਾਂ ਦੇ ਪਖੰਡੀਆਂ ਦਾ ਗੁਰਦੇਵ ਨੇ ਹਰ ਮਤ ਚ ਖੰਡਨ ਕੀਤਾ। ਜੇ ਉਹ ਸਿੱਖਾਂ ਵਿੱਚ ਹੈ ਤਾਂ ਸਿੱਖ ਦਾ ਵੀ ਉਹਦਾ ਵੀ ਖੰਡਨ ਹੈ, ਜੇ ਕਿਸੇ ਹਿੰਦੂ ਵਿੱਚ ਹੈ, ਜੇ ਕਿਸੇ ਮੁਸਲਮਾਨਾਂ ਵਿੱਚ ਏਦਾਂ ਦਾ ਵਿਅਕਤੀ ਹੈ ਤਾਂ ਉਹਦੇ ਵੀ ਪਖੰਡ ਦਾ ਖੰਡਨ। ਜਿਹੜਾ ਵਿਖਾਵੇ ਲਈ ਕਰੇ ਧਰਮ ਕਰਮ, ਅੰਦਰੋਂ ਲੁਕ ਲੁਕ ਕੇ ਪਾਪ ਕਰਦਾ ਹੋਵੇ,
ਨਿਸ਼ਚਾ ਨਹੀਂ ਗਿਆਨ ਕੋ ਪਾਵੇ,
ਉਹਦੇ ਅੰਦਰ ਕਦੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਉਹ ਵਿਖਾਵੇ ਲਈ ਕਰ ਰਿਹਾ ਸਭ ਕੁਝ, ਭੇਖ ਹੈ ਉਹਦਾ ਸਾਰਾ ਕੁਝ ਉਹ ਕਰ ਰਿਹਾ। ਉਹ ਜੇ ਪੜ੍ਹੇਗਾ ਵੀ ਤੇ ਉਹਨੂੰ ਕਦੇ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ।
ਸਭ ਮਹਿ ਗਿਆਨੀ ਨਾਮ ਕਹਾਵੇ,
ਪਰ ਉਦਾਂ ਕਹਾਵੇਗਾ ਜ਼ਰੂਰ ਵੀ ਮੈਂ ਗਿਆਨੀ ਹਾਂ ਜੀ, ਮੈਨੂੰ ਪਾਠ ਕਰਨਾ ਆਉਂਦਾ, ਮੈਂ ਬਾਣੀ ਪੜ੍ਹ ਲੈਂਦਾ ਜੀ, ਮੈਨੂੰ ਬਾਣੀ ਦੀ ਕਥਾ ਵੀ ਆਉਂਦੀ ਹੈ, ਬਾਣੀ ਦੀ ਵਿਆਖਿਆ ਵੀ ਮੈਂ ਕਰ ਲੈਂਦਾ। ਉਦਾਂ ਉਹ ਲੋਕਾਂ ਵਿੱਚ ਆਪਣੇ ਆਪ ਨੂੰ ਗਿਆਨੀ ਕਹਾਵੇਗਾ ਜ਼ਰੂਰ, ਪਰ ਉਹ ਗਿਆਨੀ ਹੋਵੇਗਾ ਨਹੀਂ। ਗਿਆਨੀ ਕਹਾ ਲੈਣਾ ਤੇ ਅੰਦਰੋਂ ਗਿਆਨੀ ਹੋਣਾ ਬਹੁਤ ਫਰਕ ਹੈ, ਧਰਮੀ ਕਹਾ ਲੈਣਾ ਤੇ ਅੰਦਰੋਂ ਧਾਰਮਿਕ ਹੋਣ ਦਾ ਬਹੁਤ ਵੱਡਾ ਫਰਕ ਹੈ। ਇਸੇ ਤਰ੍ਹਾਂ ਕਹਿੰਦੇ ਉਹ ਗਿਆਨੀ ਤਾਂ ਕਹਾਲੇਗਾ ਕਿਉਂਕਿ ਬਾਣੀ ਪੜ੍ਹਨੀ ਆਉਂਦੀ ਆ ਉਹਨੂੰ, ਬਾਣੀ ਤਾਂ ਬਾਬੇ ਪ੍ਰਿਥੀ ਚੰਦ ਨੂੰ ਵੀ ਆਉਂਦੀ ਸੀ ਪੜ੍ਹਨੀ, ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਸੀ ਤੇ ਉਹ ਵੀ ਪੜ੍ਹ ਲੈਂਦੇ, ਬਾਬਾ ਪ੍ਰਿਥੀ ਚੰਦ ਹੋਣੀ ਬਾਣੀ ਦਾ ਬਾਬਾ ਧੀਰਮਲ ਵੀ ਪੜ੍ਹਦਾ, ਕਥਾ ਬਾਬਾ ਧੀਰਮਲ ਵੀ ਕਰ ਲੈਂਦਾ ਸੀ, ਪਰ ਉਹ ਗਿਆਨੀ ਤਾਂ ਨਹੀਂ ਸੀ ਨਾ, ਉਹ ਗਿਆਨ ਦੇ ਵਿੱਚ ਵੱਧ ਹੋ ਗਏ, ਉਹਨਾਂ ਨੂੰ ਇਹ ਭਰਮ ਹੋ ਗਿਆ ਵੀ ਅਸੀਂ ਗਿਆਨੀ ਆ। ਏਦਾਂ ਦੇ ਜੀਵ ਨੇ ਕਦੇ ਵੀ ਕਲਿਆਣ ਨੂੰ ਪ੍ਰਾਪਤ ਨਹੀਂ ਕਰਨਾ। ਹਾਂਜੀ,
ਹੰਕਾਰੀ ਸਤਸੰਗ ਨਾ ਕਰੇ,
ਉਹ ਇੰਨਾ ਹੰਕਾਰੀ ਹੁੰਦਾ ਵੀ ਸਤਸੰਗਤ ਨਹੀਂ ਕਰਦਾ, ਕਹਿੰਦਾ ਮੈਨੂੰ ਤਾਂ ਲੋੜ ਨਹੀਂ ਸੰਗਤ ਦੀ, ਤੁਹਾਨੂੰ ਲੋੜ ਹੈ, ਮੈਂ ਜੋ ਜਾਣਨਾ ਸੀ ਮੈਨੂੰ ਤਾਂ ਪਤਾ ਲੱਗ ਗਿਆ, ਮੈਂ ਤਾਂ ਜਾਣ ਲਿਆ ਸਭ ਕੁਝ। ਉਹ ਇੰਨਾ ਹੰਕਾਰੀ ਹੁੰਦਾ ਕਿ ਫਿਰ ਉਹ ਸਤਸੰਗਤ ਵੀ ਨਹੀਂ ਕਰਦਾ।
ਵਡਿਆਈ ਤਨ ਹਿਤ ਸਭ ਧਰੈ,
ਜੋ ਕੁਝ ਵੀ ਉਹ ਕਰਦਾ ਬਾਹਰੋਂ ਕਰਮ, ਕੇਵਲ ਵਡਿਆਈ ਲਈ ਜਾਂ ਪੈਸੇ ਲਈ ਕਰਦਾ, ਰੋਟੀਆਂ ਕਰਨ ਪੂਰਾ ਤਾਲ ਵੀ, ਜੇ ਮੈਂ ਇਹ ਪਾਠ ਪੂਜਾ ਕਰਾਂਗਾ ਤੇ ਚਾਰ ਪੈਸੇ ਮਿਲਣੇ, ਲੋਕ ਵਡਿਆਈ ਕਰਨਗੇ, ਵਾਹ ਵਾਹ ਕਰਨਗੇ, ਉਹਦਾ ਅੰਦਰ ਕੋਈ ਨਹੀਂ ਬਿਰਤੀ, ਅੰਦਰ ਉਸ ਗੁਰਬਾਣੀ ਦੇ ਨਾਲ ਜੁੜਨ ਦਾ ਉਹਨੂੰ ਕੋਈ ਜਗਿਆਸਾ ਨਹੀਂ, ਕੁਝ ਜਾਣਨ ਦੀ ਜਗਿਆਸਾ ਨਹੀਂ, ਇੱਕ ਪਸ਼ੂ ਬਿਰਤੀ ਹੈ ਬਸ, ਵੀ ਉਹ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਹੈ।
ਜਿਸ ਕੋ ਪ੍ਰਾਪਤ ਹੋਏ ਨਾ ਗਿਆਨ,
ਉਹਨੂੰ ਕਦੇ ਵੀ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਜਿਹੜੇ ਏਦਾਂ ਦੇ ਲੋਕ ਨੇ, ਜਿੰਨਾ ਮਰਜ਼ੀ ਪੜ੍ਹੀ ਵੀ ਜਾਣ, ਜਿੰਨੇ ਮਰਜ਼ੀ ਧਰਮ ਗ੍ਰੰਥਾਂ ਦਾ ਅਧਿਐਨ ਕਰ ਲੈਣ, ਜੇ ਉਹ ਵਿਖਾਵੇ ਲਈ ਕਰ ਰਹੇ ਨੇ, ਵਡਿਆਈ ਲਈ ਕਰ ਰਹੇ ਨੇ, ਪੈਸੇ ਲਈ ਕਰ ਰਹੇ ਨੇ, ਪਖੰਡ ਕਰਕੇ ਵਿਖਾ ਕੇ ਕਰ ਰਹੇ ਨੇ, ਤਾਂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਕਦੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਾਂਜੀ,
ਕਿਮ ਦਰਗਾਹੇ ਪਾਹੇ ਸੋ ਮਾਨ,
ਉਹਨਾਂ ਨੂੰ ਕਿਵੇਂ ਫਿਰ ਦਰਗਾਹ ਵਿੱਚ ਪਰਮੇਸ਼ਰ ਦੀ, ਨਿਰੰਕਾਰ ਦੀ ਦਰਗਾਹ ਚ ਮਾਣ ਮਿਲੇਗਾ? ਨਹੀਂ ਮਿਲਦਾ ਉਹਨਾਂ ਨੂੰ, ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਮਾਣ ਨਹੀਂ ਮਿਲਦਾ।
ਸ਼੍ਰੀ ਅੰਮ੍ਰਿਤ ਸਰ ਜਿਸਨੇ ਜਾਣਾ,
ਹੁਣ ਇਹਦੇ ਲਈ ਉਦਾਹਰਣ ਦਿੰਦੇ ਸਤਿਗੁਰੂ ਵੀ, ਇਹ ਗੱਲ ਸਮਝ ਆ ਜਾਏ। ਕਹਿੰਦੇ ਮੰਨ ਲਓ ਕਿਸੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣਾ ਸੀ, ਜਿਹੜਾ ਪਹਿਲਾਂ ਗਿਆ ਨਹੀਂ ਸੀ ਕਦੇ, ਮਨ ਚ ਇੱਛਾ ਹੋਈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਨੇ ਹਨ,
ਮਗਨ ਲਹ ਹੈ ਤੋ ਬੋਝ ਪਿਆਨਾ,
ਉਹਨੂੰ ਰਸਤੇ ਦਾ ਨਹੀਂ ਸੀ ਪਤਾ ਵੀ ਰਸਤਾ ਕਿਹੜਾ ਜਾਂਦਾ, ਉਹਨੇ ਪੁੱਛ ਲਿਆ, ਉਹ ਪੁੱਛ ਕੇ ਤੁਰ ਪਿਆ ਵੀ ਆਹ ਰਸਤਾ, ਕਿਸੇ ਨੂੰ ਪੁੱਛਿਆ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਕਿਹੜਾ ਰਸਤਾ ਜਾਂਦਾ, ਜਿਹੜਾ ਜਾਣਦਾ ਸੀ ਉਹਨੇ ਦੱਸ ਦਿੱਤਾ ਭਾਈ ਆਹ ਰਸਤਾ ਜਾਂਦਾ ਹੈ।
ਅਗਿਆਨੀ ਪੀਆਨ ਸ਼ਨਾਨੇ,
ਉਹ ਜਿਹੜੇ ਅਗਿਆਨੀ ਸੀ ਜਿਹਨਾਂ ਨੂੰ ਪਤਾ ਹੀ ਨਹੀਂ ਸੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਦਾ, ਉਹ ਪੁੱਛਦੇ ਪੁਛਾਉਂਦੇ ਪਹੁੰਚ ਗਏ, ਆ ਕੇ ਉਹਨਾਂ ਨੇ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਚ ਚੁੱਭਾ ਮਾਰਿਆ, ਇਸ਼ਨਾਨ ਕਰ ਲਿਆ।
ਤਿਸ ਕੋ ਸੰਗਤ ਮਿਲੀ ਮਹਾਨੇ,
ਅੱਗੇ ਉਹਨੂੰ ਗੁਰੂ ਕੀ ਸੰਗਤ ਮਿਲ ਗਈ, ਗੁਰਸਿੱਖਾਂ ਦਾ ਮੇਲਾ ਮਿਲ ਗਿਆ, ਉਹਨੇ ਕਥਾ ਸੁਣੀ, ਕੀਰਤਨ ਸੁਣਿਆ, ਔਰ ਕਥਾ ਕੀਰਤਨ ਸੁਣਦਿਆਂ ਉਹਦਾ ਉਧਾਰ ਹੋ ਗਿਆ, ਉਹਦੀ ਕਲਿਆਣ ਹੋ ਗਈ।
ਆਏ ਸੁਦਾਸਰ ਕਰਨ ਸ਼ਨਾਨ,
ਦੂਜੇ ਉਹ ਨੇ ਵੀ ਜਿਹੜੇ ਕਦੇ ਗਏ ਨਹੀਂ ਸੀ, ਜਿਹਨਾਂ ਨੂੰ ਰਸਤੇ ਦਾ ਨਹੀਂ ਸੀ ਪਤਾ, ਪਰ ਜਦੋਂ ਉਹਨਾਂ ਨੇ ਵੇਖਿਆ ਵੀ ਸੰਗਤ ਜਾ ਰਹੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਇਹਨਾਂ ਨੇ ਜਾ ਕੇ ਉੱਥੇ ਇਸ਼ਨਾਨ ਕਰਨਾ, ਉਹ ਨਾਲ ਤੁਰ ਪਏ ਵੀ ਚਲੋ ਆਪਾਂ ਵੀ ਚੱਲਦੇ ਹਾਂ, ਉਹਨਾਂ ਨੂੰ ਪੁੱਛਣਾ ਵੀ ਨਹੀਂ ਪਿਆ, ਉਹ ਤਾਂ ਨਾਲ ਨਾਲ, ਪਹਿਲੇ ਤਾਂ ਉਹ ਸੀ ਜਿਹੜੇ ਪੁੱਛਦੇ ਪਛਾਣਦੇ ਪਹੁੰਚ ਗਏ, ਦੂਜੇ ਉਹ ਜਿਹੜੇ ਸੰਗਤ ਜਾ ਰਹੀ ਸੀ ਨਾਲ ਨਾਲ ਤੁਰ ਪਏ, ਜਦੋਂ ਸੰਗਤ ਉੱਥੇ ਪਹੁੰਚੀ ਅੰਮ੍ਰਿਤਸਰ ਸਾਹਿਬ, ਉਹਨਾਂ ਦੇ ਨਾਲ ਉਹ ਵੀ ਪਹੁੰਚ ਗਏ।
ਮਿਲਿਆ ਵਤ ਤਿੰਨ ਸੰਗ ਅਜਾਨ,
ਉਹ ਅਣਜਾਣ ਸੀ, ਨਹੀਂ ਸੀ ਪਤਾ ਉਹਨਾਂ ਨੂੰ, ਪਰ ਸੰਗਤ ਦੇ ਨਾਲ ਉਹ ਪਹੁੰਚ ਗਏ, ਸੰਗਤ ਦੇ ਨਾਲ ਤੁਰਦਿਆਂ ਤੁਰਦਿਆਂ ਆ ਗਏ।
ਤਿਮ ਜਗਿਆਸੀ ਪਹੁੰਚਾਏ,
ਇਸੇ ਤਰ੍ਹਾਂ ਜਿਹੜੇ ਜਗਿਆਸੂ ਨੇ, ਪਹਿਲੇ ਸੀ ਅਗਿਆਨੀ, ਦੂਜੇ ਨੇ ਜਗਿਆਸੂ, ਅਗਿਆਨੀ ਦਾ ਪੁੱਛਦਾ ਪਛਾਣਦਾ ਪਹੁੰਚ ਗਿਆ, ਜਗਿਆਸੂ ਨੇ ਕੀ ਕੀਤਾ, ਉਹ ਸੰਗਤ ਵਿੱਚ ਆ ਗਿਆ, ਸਤਸੰਗਤ ਵਿੱਚ ਆ ਕੇ ਉਹਨੇ ਕਥਾ ਸੁਣੀ, ਕੀਰਤਨ ਸੁਣਿਆ, ਸੁਣਦਿਆਂ ਸੁਣਦਿਆਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਪਹੁੰਚਿਆ, ਉੱਥੇ ਉਹਨੇ ਜਾ ਕੇ ਇਸ਼ਨਾਨ ਕੀਤਾ,
ਮੱਜਨ ਕਰ ਆਨੰਦ ਕੋ ਪਾਏ,
ਉਹਨੇ ਇਸ਼ਨਾਨ ਕੀਤਾ, ਕੀਰਤਨ ਸੁਣਿਆ ਤੇ ਆਨੰਦ ਨੂੰ ਪ੍ਰਾਪਤ ਹੋ ਗਿਆ।
ਜੋ ਗਿਆਨੀ ਮਗ ਜਾਣਤ ਆਛੇ,
ਤੀਜੇ ਸਨ ਗਿਆਨੀ ਜਿਹਨਾਂ ਨੂੰ ਪਤਾ ਸੀ, ਜਿਹੜੇ ਪਹਿਲਾਂ ਕਈ ਵਾਰੀ ਗਏ ਆਏ ਸੀ ਅੰਮ੍ਰਿਤਸਰ ਸਾਹਿਬ, ਉਹਨਾਂ ਨੂੰ ਸਾਰਾ ਰਸਤਾ ਪਤਾ ਸੀ, ਉਹ ਸਨ
ਆਨ ਪਹੁੰਚਦ ਜਬ ਚਿਤ ਬਾਂਛੇ,
ਉਹਨਾਂ ਨੂੰ ਨਾ ਕਿਸੇ ਦੇ ਸੰਗ ਦੀ ਲੋੜ ਪਈ, ਨਾ ਕਿਸੇ ਨੂੰ ਪੁੱਛਣਾ ਪਿਆ, ਉਹ ਸਿੱਧੇ ਗਏ। जा के उन्होंने अमृतसर सरोवर च स्नान किया, गुरु रामदास साहब की कृपा दे पात्र बने ते आनंदित हो गए।
जो परंत मग जान निहारो।
चौथे ओ सन जेड़े किते एक अद्धी वार गए सी, पहला एक अद्धी वार गए सी, दोबारा जदों फिर गए। हां जी,
दिशा भरम पार दे मजारो।
उन्होंने जदों दोबारा गए कहिंदे सानू पता रस्ता, पर रस्ता भुल गए ते सीगे पहला, एक बारी पहला जाए सन अमृतसर साहब, दोबारा फिर गए। जदों गए उन्होंने कहिंदे सानू पता रस्ता, जाना तां अमृतसर साहब नू सी ते अचानक दिशा भरम हो गया, भी लहिंदे वाले पासे जाण दी बजाए चढ़दे वाले पासे नू तुर पिया। हां जी,
उलट जात सुदासर मगते।
हुण जाना अमृतसर साहब नू सी ते तुर दिल्ली वाले नू पासे नू पिया। हां जी,
सुनह अपर ते कहै न लगते।
जे किसी ने पुछया भी किथे जाना, कहदा अमृतसर साहब, उन्हें आख्या वो अमृतसर नू आ रस्ता नहीं जांदा, यह तां दिल्ली नू जांदा। कहदा चल तेनू ज्यादा पता, मैनू पता, मैं जाके आया पहला, तू मैनू दसदा। वो आखे नहीं लगदा किसी दे, तुरिया दिल्ली नू ही जांदा, मूंह ताणा हो के रस्ते च बथेरिया ने अकल दित्ती। वो सज्जणा तू तो दिल्ली नू तुरिया जाना, जाना अमृतसर साहब नू, कहदा ना मैनू पता, मैं जानदा, मैं कोई पहली बेरी चलिया, मैं पहला भी जाके आया होया। वो मनदा नहीं किस, इनू कहंदे ने ज्ञान बद्ध, इहो जे जीव हुंदे ज्ञान बद्ध, पहुंचदे ही नहीं कदे किते, टिकाने लगदे ही नहीं, क्योंकि उल्टा ही तुरना उन्होंने, पुट्ठा ही तुरना हुंदा, किवें पहुंचणगे टिकाने। ये उदाहरण दे के महाराज जी सानू समझा रहे ने।
और हंकार के मैं मग जानो।
उहदे अंदर यह हंकार हुंदा भी मैं जानदा रस्ता, मैनू पता है, मैं गया होया पहला, कोई पहली बेरी थोड़ी चलिया। वो एदा हंकार दे विच भटकदे रहिंदे ने।
भरम भयो र नहीं पछानो।
उन्हां दे अंदर भरम पै जांदा है और वह पछाण नहीं सकते। हुंदा भरम है पर उहनू ही सच समझ रहे ने, कहिंदे रस्ता तां भी इहो जिहा ही है, उधर भी इदा का ही राह जा रहा है, अमृतसर साहब नू भी दिल्ली नू भी उदा की सड़क तो उदा दी है। कहते उहदे अंदर वह भरम जिहड़ा पिया होया उहनू जानदा ही नहीं है, ते उल्टा ही तुरिया चलिया जांदा। उहनू कहिंदे ने ज्ञान बद्ध, अग्ञानी का भी भला हो जाएगा, उहदे गुरबाणी पढ़नी सुननी, ते जिहड़ा जग्यासु है उहदा भी भला हो जाणा, जिहड़ा ज्ञानवान है उहदा भी भला हो जाणा। पर जिन्हू ज्ञानी होने का भरम पै गया, पातशाह कहते उहदा भला नहीं होना, क्योंकि उहनू भरम पै गया, वह मनदा भी नहीं ना किसी की। जे कोई कहे भी ये रस्ता माड़ा, तो यह रस्ता नहीं भाई अमृतसर साहब नू जांदा, उहने मनना ही नहीं है। जिन्हें मनना ही नहीं, वह कदे भी धर्म का पंथ ही नहीं बन सकता। धर्म उन्हां लोगों वास्ते है जिन्हां दे अंदर मनन की बिरती है। परमेश्वर उन्हां वास्ते है जिहड़े मनदे है, जिन्हां अंदर मनन की बिरती नहीं, उन्हां वास्ते रब सामने भी खड़ा होवे तो नहीं मनणगे। असीं नहीं जाणदे भी ये रब है। इस करके गुरु बाबा जी ने कहा, मन्ने की गत कही ना जाए। मनण वालियां दी खेड़ क्या कहीए, की बयान करिए, जिहड़े मनदे है उन्हां बाबत की कहीए, की नहीं मिल जांदा उन्हां नूं मन्नण दीआं चार पौड़ियां, भी जिहड़े मन्नदे आ उन्हां नूं की नहीं मिल जांदा। मन्ने की गत कही ना जाए, जे को कहे पिछे पछताए। मन्ना सुरत, सुरती मन्नण नाल आउंदी है, बुद्धि सुरत, यह सारा कुछ मन्नण दी खेड़ दे उत्ते निर्भर है। धर्म जग्यासा जग्यासू भी मन लैंदा, जिहड़ा अग्ञानी भी मन लवे भी मैं नहीं जाणदा जी, मैं हाया हाँ, जो तुसी कहिंदे हो सही है। ज्ञानवान तां मन्नेगा ही, उहनू पता है भी इह जो गल हो रही है सही है, पर जिहनू ज्ञान होण दा भरम है उह नहीं मन्नदा। पातशाह कहिंदे इदां दे लोक जिहड़े बाणी भी पढ़दे आ ना, जिहनू इह भरम है भी मैं ज्ञानी हाँ, बाणी भी उहदा किवें कल्याण करेगी जे उहने मन्नणा ही नहीं गुरबाणी च लिखे हुए बचनां नूं, उहने मन्नणा ही नहीं, उहदा भला किवें होवेगा, शीशा की करेगा जे अखां ही नहीं हन। हां जी,
तिम संतन ते पूछत नाहीं।
ओ किसे महापुरख कोलों, किसे महात्मा कोलों, किसे संत कोलों नहीं पुछदा।
मैं सब पढ़ियो लखै मन माही।
ओ कहदा मैं पढ़िया होया जी सारा कुछ। इस करके जितने ग्रंथ ने पुरातन समयां तों ही उस्तादां कोल बह के पढ़न दी मर्यादा है, अपने आप कोई पढ़ लो भरम च ही पै जाना। अजकल जेड़े दसम ग्रंथ साहब ते भरम करदे ने, किंतु अपने आप पढ़िया तां भरम करदे। जे किसे उस्ताद कोल बह के पढ़िया होवे तो समझाउंदे आ वी इहदी खेड की है, वो शंका करदे इस करके ने कहिंदे, फिर वो मनदे नहीं किसे, कहिंदे सानू असी पढ़िया जी, सानू पता जी आ लिखिया होया दसम ग्रंथ। उहनां नूं कोई नहीं मना सकदा क्योंकि उहनां नूं इह भरम है वी जे किसे उस्ताद कोल बह के पढ़िया होवे, शगिरदी कीती होवे, अभ्यास कीता होवे, फिर ही समझ पवे ना। जेड़े सूरज प्रकाश ते किंतु परंतु करदे ओह भी ओही ने जेड़े आप पढ़ लैंदे, उस्ताद कोलों बह के नहीं पढ़दे। किताबां तां हन पर स्कूल इसे करके ने, अध्यापक इसे करके ने भी वह पढ़ाउंदे आ उत्थे, वह दसदे आ भी इन्हां किताबां दा लिख पढ़न नूं तां बच्चे आप भी पढ़ लैणगे। क्यों लाउंदे आ वड्डे वड्डे लैक्चर, क्यों लगदे आ BAMA दीआं पढ़ाईआं वाले, बच्चे तां आप भी पढ़ सकदे आ, किताबां कोल ने उहनां दे, पर उत्थे लैक्चर लाए जांदे, उह बरीकियां दसदे उस्ताद भी आह बरीकियां ने इहदीआं, आह भेद ने इहदे विच, उह समझाए जांदे आ। हुण इदां दे जिहड़े ज्ञानबद्ध लोक ने उहनां नूं इह भरम हुंदा वी मैं जाणदा, मैं पढ़िया होया, उह किसे महापुरख कोल किसे संत कोल पुछदे ही नहीं, उह कहिंदे मैं सब पढ़िओ लिखिआ मन माही, अपने मन च ही जानदे भी मैं सब पढ़िया होया, मैं जानदा हां।
नह सत संग कर है मन मानी,
एहो जे मानी ते हंकारी हुंदे किसे सत पुरुष दी संगत नहीं करदे, ओ सत संगत विच भी नहीं आउंदे।
सो कब होए नहीं ब्रह्म ज्ञानी,
उहनां लोकां नूं कदे भी ब्रह्म ज्ञान दी प्राप्ति नहीं हो सकदी, ओह कदे भी ब्रह्म ज्ञानी नहीं हो सकदे।
श्री गुर कहियो सभिन सिख सुनियो,
महाराज जी दे पावन बचन इन्हां सारे सिखां ने, भाई कृष्णा झंझू जी ने, भाई प्रेमा पुरी जी ने सुने हन।
शरदा धरन अमरी होए मनियो,
शरदा धारण करके बहुत विनम्र भाव विच इन्हां ने गुरु के पातशाह दे चरणा च नमस्कार कीते।
तिंगण मद्दो दोए दिखाण,
खालसा जी दो गुरसिख सन बहुत ही उच्ची अवस्था वाले, एक दा नाम सी भाई तिंगण ते दूजे दा नाम सी भाई मद्दू। ए तरखान बरादरी दे विच जन्मे सी, लक्कड़ दा काम करदे सन,
करन कार मैं बहुत सुजान,
जेड़ा इन्हां दा किता सी जेड़ी बरादरी विच भाईचारे च जन्मे तरखाणा दे घरां च, ओ लक्कड़ दी किरत करदे, लक्कड़ दीआं बारियां बनाउणीआं, दरवाजे बनाउणे, मंजे बनाउणे, पलंगे बनाउणे, अपने काम च बहुत ही निपुण सी। पिता पुरखी धंधे जेड़े किसे दे हुंदे ने, ਉਹ ਬੱਚੇ ਜਦੋਂ ਉਹਨਾਂ ਘਰਾਂ ਵਿੱਚ ਜਨਮ ਲੈਂਦੇ ਉਹਨਾਂ ਨੂੰ ਸਿੱਖਣ ਦੀ ਵੀ ਨਹੀਂ ਲੋੜ ਪੈਂਦੀ, ਉਹ ਘਰ 'ਚ ਵੇਖਦਿਆਂ ਸੁੱਤੇ ਸਿੱਧੇ ਉਹਨਾਂ ਨੂੰ ਉਹ ਪਿਤਾ ਪੁਰਖੀ ਧੰਦਾ ਆਪਣੇ ਆਪ ਹੀ ਆ ਜਾਂਦਾ। ਇਹ ਪਰਮੇਸ਼ਰ ਦੀ ਖੇਡ ਹੀ ਹੈ। ਰਾਗੀ ਸਿੰਘਾਂ ਦੇ ਬੱਚਿਆਂ ਨੂੰ ਰਾਗੀ ਨਹੀਂ ਬਣਨਾ ਪੈਂਦਾ, ਉਹ ਘਰ ਵਿੱਚ ਜਦੋਂ ਮਾਹੌਲ ਉਹਨਾਂ ਨੂੰ ਰਾਗੀ ਕੀਰਤਨ ਵਾਲਾ ਮਿਲਦਾ, ਉਹ ਆਪਣੇ ਆਪ ਹੀ ਕੀਰਤਨ ਕਰਨਾ ਸਿੱਖ। ਏਦਾਂ ਲੁਹਾਰ ਦੇ ਬੱਚੇ ਨੂੰ ਕਿਤੇ ਜਾ ਕੇ ਲੋਹੇ ਦਾ ਕੰਮ ਸਿੱਖਣਾ ਨਹੀਂ ਪੈਂਦਾ, ਜੇ ਘਰ ਵਿੱਚ ਹੋ ਰਿਹਾ ਵੇਖਦੇ ਆਪਣੇ ਆਪ ਹੀ ਹੋ ਜਾਂਦਾ। ਤਰਖਾਣ ਦੇ ਬੱਚੇ ਜਿਹੜੇ ਲੱਕੜ ਦਾ ਕੰਮ ਕਰਦੇ, ਉਹ ਆਪਣੇ ਘਰ ਵਿੱਚ ਵੇਖ ਲੈਂਦੇ, ਉਹ ਛੋਟੇ ਹੁੰਦੇ ਆ, ਥੋੜੀ ਫੜ ਕੇ ਕਿੱਲ ਠੋਕੜੇ ਉਹਨਾਂ ਨੂੰ ਆ ਜਾਂਦੇ, ਕਿਉਂਕਿ ਘਰ ਦੇ ਵਿੱਚ ਉਹੋ ਜਿਹਾ ਮਾਹੌਲ ਉਹਨਾਂ ਨੂੰ ਮਿਲਦਾ ਹੈ। ਤੋ ਭਾਈ ਤਿੰਗਣ ਜੀ, ਭਾਈ ਮੱਦੂ ਜੀ, ਇਹ ਦੋਵੇਂ ਤਰਖਾਣ ਸਨ ਔਰ ਆਪਣੇ ਕੰਮ ਦੇ ਵਿੱਚ ਇਹਨਾਂ ਨੂੰ ਬਹੁਤ ਮਹਾਰਤ ਪ੍ਰਾਪਤ ਸੀ।
ਰਹਿ ਗੁਰੂ ਹਰਗੋਬਿੰਦ ਤੀਰੈ,
ਇਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਮਹਾਰਾਜ ਜੀ ਦੇ ਕੋਲ ਰਹਿੰਦੇ ਅੰਮ੍ਰਿਤਸਰ ਸਾਹਿਬ।
ਨਿਤ ਲੰਗਰ ਕੀ ਲੱਕੜੀ ਚੀਰੈ,
ਲੱਕੜ ਦਾ ਕੰਮ ਸੀ ਇਹ, ਕੀ ਕਰਦੇ ਲੰਗਰਾਂ ਵਾਸਤੇ ਰੋਜ਼ ਲੱਕੜਾਂ ਜਿਹੜੀਆਂ ਚੀਰਨੀਆਂ, ਕਿਉਂਕਿ ਲੱਕੜ ਵੀ ਚੀਰਨ ਵਾਸਤੇ ਜੁਗਤੀ ਮੁਕਤੀ ਚਾਹੀਦੀ ਹੈ, ਵੱਡੀਆਂ ਵੱਡੇ ਮੁੱਢੀਆਂ ਚੀਰਨੀਆਂ, ਉਹ ਕਿਸ ਢੰਗ ਨਾਲ ਚੀਰਨੀਆਂ, ਕਿੱਥੇ ਚੋਟ ਮਾਰਨੀ ਤੇ ਚੀਰੀ ਜਾਏਗੀ, ਉਹ ਇਹਨਾਂ ਨੂੰ ਸਾਰੀ ਤਰੀਕਾ ਤਰਕੀਬ ਪਤਾ ਸੀ। ਇਹਨਾਂ ਨੇ ਲੰਗਰਾਂ ਵਾਸਤੇ ਲੱਕੜਾਂ ਚੀਰਨੀਆਂ,
ਮੰਜੇ ਬਹੁਤ ਚੌਂਕੀਆਂ ਕਰੈ,
ਫਿਰ ਗੁਰੂ ਘਰ ਵਾਸਤੇ ਮੰਜੇ ਬਣਾਉਣੇ, ਜੇ ਹੁਣ ਸੰਗਤ ਆਉਂਦੀ ਗੁਰੂ ਘਰ ਵਿੱਚ ਜਦੋਂ ਮੰਜੇ ਬਣਦੇ, ਕਿਤੇ ਕੋਈ ਮੰਜੇ ਦਾ ਪਾਵਾ ਹਿੱਲ ਜਾਂਦਾ, ਕਿਤੇ ਚੂਲ ਹਿੱਲ ਜਾਂਦੀ, ਕਿਸੇ ਦੀ ਬਾਹੀ ਟੁੱਟ ਜਾਂਦੀ ਜੇ ਦੋ ਚਾਰ ਜ਼ਿਆਦਾ ਬਹਿ ਗਏ, ਕਿਤੇ ਸੇਰੂ ਟੁੱਟ ਗਿਆ ਮੰਜੀ ਦਾ, ਇਹਨਾਂ ਨੂੰ ਮੰਜੀਆਂ ਬਣਾਉਣੀਆਂ, ਫਿਰ ਸੰਗਤ ਦੇ ਬੈਠਣ ਵਾਸਤੇ ਪੀੜੀਆਂ ਲੱਕੜ ਦੀਆਂ, ਉਹ ਇਹਨਾਂ ਨੇ ਤਿਆਰ ਕਰਨੀਆਂ
ਸਤਿਗੁਰ ਕੀ ਕਰ ਮੈਂ ਸੋ ਧਰੈ
ਚੌਂਕੀਆਂ ਨਿੱਕੀਆਂ ਨਿੱਕੀਆਂ ਮਾਈਆਂ ਬੀਬੀਆਂ ਦੇ ਬੈਠਣ ਵਾਸਤੇ ਜਿਹੜੀਆਂ ਸੇਵਾਵਾਂ ਕਰਦੀਆਂ ਭਾਂਡੇ ਮਾਂਜਣ ਦੀਆਂ ਜਾਂ ਹੋਰ ਕਿਸੇ ਨੇ ਕੋਈ ਲੰਗਰ ਭਾਜੀ ਸਬਜ਼ੀ ਬਣਾਉਣੀ ਉਹ ਨਿੱਕੀਆਂ ਨਿੱਕੀਆਂ ਲੱਕੜ ਦੀਆਂ ਚੌਂਕੀਆਂ ਹੁੰਦੀਆਂ ਉਹ ਬਣਾ ਕੇ ਇਹਨਾਂ ਨੇ ਗੁਰੂ ਘਰ ਵਿੱਚ ਰੱਖਣੀਆਂ
ਅਪਰ ਸਿੱਖ ਕੇ ਕਾਰਜ ਹੋਏ
ਜੇ ਅੰਮ੍ਰਿਤਸਰ ਸ਼ਹਿਰ ਵਿੱਚ ਕਿਸੇ ਹੋਰ ਗੁਰਸਿੱਖ ਦੇ ਘਰ ਦੇ ਵਿੱਚ ਵੀ ਕੋਈ ਲੱਕੜ ਦਾ ਕੰਮ ਹੋਣਾ ਕਿਤੇ ਕੋਈ ਦਰਵਾਜ਼ਾ ਲੱਗਣਾ ਜਾਂ ਕਿਤੇ ਕੋਈ ਬਾਰੀ ਬਣਨੀ ਹੈ ਜਾਂ ਕਿਸੇ ਸਿੱਖ ਦੇ ਘਰ ਕੋਈ ਮੰਜਾ ਬਣਾਉਣਾ ਜਾਂ ਕੋਈ ਟੁੱਟਿਆ ਭੱਜਾ ਮੰਜਾ ਦੁਬਾਰਾ ਠੀਕ ਕਰਨਾ ਉਹ ਜਿੰਨੇ ਵੀ ਕੰਮ ਹੁੰਦੇ
ਕਰਕੇ ਪ੍ਰੇਮ ਬਣਾਵੇ ਸੋਏ
ਬੜੇ ਪ੍ਰੇਮ ਨਾਲ ਭਾਈ ਧਿੰਗਣ ਤੇ ਭਾਈ ਮੱਧੂ ਜੀ ਨੇ ਜਾਣਾ ਜਾ ਕੇ ਸੇਵਾ ਕਰਨੀ ਇਹ ਖਾਲਸਾ ਜੀ ਇਹ ਉਹ ਸੇਵਾ ਹੈ ਜਿਹੜਾ ਕਿੱਤਾ ਤੁਸੀਂ ਕਰ ਰਹੇ ਹੋ ਉਸ ਕਿੱਤੇ ਦਾ ਵੀ ਦਸਬੰਧ ਕੱਢਣਾ ਆਖੋ ਸਤਨਾਮ
ਸ੍ਰੀ ਵਾਹਿ
ਇੱਕ ਤਾਂ ਕਿੱਤਾ ਕਰਕੇ ਉਹ ਮਾਇਆ ਵਿੱਚੋਂ ਦਸਬੰਧ ਕੱਢਣਾ ਪਰ ਜਿਹੜਾ ਕਿੱਤਾ ਕਰ ਰਹੇ ਹੋ ਕਿੱਤਾ ਉਹਦੇ ਵਿੱਚੋਂ ਕੁਝ ਸਮਾਂ ਉਹ ਕਿੱਤੇ ਦੀ ਸੇਵਾ ਦੇ ਨਾਲ ਸਮਾਂ ਬਤੀਤ ਕਰ ਮੰਨ ਲਓ ਕੋਈ ਰਾਜਗਿਰੀ ਦਾ ਕੰਮ ਕਰਦਾ ਮਿਸਤਰੀ ਹੈ ਗੁਰੂ ਘਰ ਆ ਕੇ ਦੋ ਚਾਰ ਘੰਟੇ ਕਿਤੇ ਕੋਈ ਸੇਵਾ ਚੱਲਦੀ ਹੈ ਮਿਸਤਰੀ ਦੀ ਉਹ ਸੇਵਾ ਕਰ ਲੇ ਕੋਈ ਰੰਗ ਰੋਗਨ ਦੀ ਸੇਵਾ ਕਰਨੀ ਜਾਣਦਾ ਦੋ ਚਾਰ ਘੰਟੇ ਉਹ ਸੇਵਾ ਕਰ ਲੈ ਕੋਈ ਹਰ ਇੱਕ ਨੂੰ ਕੋਈ ਨਾ ਕੋਈ ਮਹਾਰਤ ਪ੍ਰਾਪਤ ਹੈ ਨਾ ਤੇ ਗੁਰੂ ਘਰਾਂ ਵਿੱਚ ਸਰਬ ਥਾਵਾਂ ਤੇ ਕਿਤੇ ਨਾ ਕਿਤੇ ਕੋਈ ਸੇਵਾ ਚੱਲ ਰਹੀ ਹੈ ਕੋਈ ਡਾਕਟਰੀ ਦਾ ਪੇਸ਼ਾ ਕਰਦਾ ਤਾਂ ਉਹ ਵੈਦਿਕ ਕਰ ਲਵੇ ਦੋ ਚਾਰ ਘੰਟੇ ਸੇਵਾ ਨਿਮਿਤ ਜੇ ਕੋਈ ਹੋਰ ਅਨੇਕ ਪ੍ਰਕਾਰ ਦੇ ਕਿੱਤੇ ਨੇ ਜਿਨ੍ਹਾਂ ਜਿਨ੍ਹਾਂ ਵਿੱਚ ਸਾਰੇ ਕਿਸੇ ਨਾ ਕਿਸੇ ਪ੍ਰਕਾਰ ਨਾਲ ਗੁਰੂ ਘਰ ਵਿੱਚ ਉਹ ਸਾਰੀਆਂ ਸੇਵਾਵਾਂ ਹੁੰਦੀਆਂ ਕਰ ਸਕਦੇ ਹਾਂ ਨਾ ਇਹ ਸਾਡੇ ਕਿੱਤੇ ਦਾ ਦਸਬੰਧ ਹੈ ਉਹਦੇ ਨਾਲ ਕੀ ਹੋਵੇਗਾ ਕਿ ਗੁਰੂ ਘਰਾਂ ਦੇ ਵਿੱਚ ਜੇ ਗੁਰਸਿੱਖ ਆ ਕੇ ਸਾਰੇ ਕੰਮ ਕਾਰ ਕਰਨਗੇ ਸੇਵਾ ਭਾਵਨਾ ਦੇ ਨਾਲ ਤੇ ਜਿਹੜੇ ਅਨਮਤੀਏ ਕੋਈ ਤੰਬਾਕੂ ਖਾਣ ਵਾਲੇ ਦੂਜੇ ਤੀਜੇ ਮਜਬੂਰੀ ਬਸ ਲਾਣੇ ਪੈਂਦੇ ਉਹ ਨਾ ਲਾਣੇ ਪੈਣ ਗੁਰਸਿੱਖ ਪੁਰਾਤਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਿਹੜੀ ਅੰਦਰ ਦੀ ਜਿੰਨੀ ਸੇਵਾ ਹੈ ਉਹ ਸਾਰੀ ਸੇਵਾ ਜਿਹੜੀ ਆ ਉਹ ਗੁਰਸਿੱਖ ਮਿਸਤਰੀਆਂ ਦੇ ਕੋਲੋਂ ਹੀ ਉਹਨਾਂ ਦੁਆਰਾ ਹੀ ਹੋਈ ਵੀ ਕੋਈ ਅਨਮਤੀਆ ਜਿਹੜਾ ਕੋਈ ਮਾੜੀ ਭੈੜੀ ਚੀਜ਼ ਦਾ ਸੇਵਨ ਕਰਦਾ ਉਹ ਅੰਦਰ ਚੜ੍ਹੇ ਨਾ ਸੇਵਾ ਕਰਨ ਵਾਸਤੇ ਆਪਣੇ ਹੱਥੀ ਸੇਵਾ ਕਰੇ ਇਹ ਭਾਵਨਾ ਹੈ ਗੁਰਸਿੱਖਾਂ ਦੀ ਗੁਰੂ ਦਰਬਾਰਾਂ ਚ ਆਪਣੇ ਜਿਹੜੇ ਕਿੱਤੇ ਦੀ ਉਹਦੀ ਮਹਾਰਾਜ ਜੀ ਨੇ ਬਖਸ਼ਿਆ ਸਤਿਗੁਰਾਂ ਨੇ ਉਹ ਹੁਨਰ ਗੁਰੂ ਚਰਨਾਂ ਚ ਭੇਟ ਕਰਨਾ ਮਹਾਰਾਜ ਤੁਹਾਡਾ ਬਖਸ਼ਿਆ ਤੁਹਾਡੇ ਚਰਨਾਂ ਵਿੱਚ ਅਰਪਣ ਕਰ ਰਹੇ ਤੋ ਇਹ ਭਾਵਨਾ ਹੋਣੀ ਚਾਹੀਦੀ ਭਾਈ ਧਿੰਗਣ ਮੱਧੂ ਜੀ ਏਦਾਂ ਹੀ ਕਰਦੇ ਇਹਦੀ ਮਾਇਆ ਨਹੀਂ ਸੀ ਲੈਂਦੇ ਉਹ ਤੇ ਵੱਧ ਦਾ ਜਿਹੜਾ ਇਹ ਸੇਵਾ ਜਿਹੜੀ ਗੁਰੂ ਘਰ ਦੇ ਵਿੱਚ ਜਾਂ ਗੁਰਸਿੱਖਾਂ ਦੇ ਘਰ ਵਿੱਚ ਜਾ ਕੇ ਕਰਨੀ
ਕਥਾ ਕੀਰਤਨ ਸ਼ਬਦ ਉਚਾਰ
ਔਰ ਕਥਾ ਤੇ ਕੀਰਤਨ ਸੁਣਨਾ ਤੇ ਕਰਨਾ ਵੀ ਇਹਨਾਂ ਨੇ ਤੇ ਸ਼ਬਦ ਦਾ ਉਚਾਰਨ ਕਰਨਾ
ਸੁਣੈ ਪ੍ਰੇਮ ਤੇ ਕਾਜ ਵਿਸਾਰ
ਜਿੱਥੇ ਕਥਾ ਹੋਣੀ ਕੀਰਤਨ ਹੋਣਾ ਦੋਨਾਂ ਨੇ ਬਹਿ ਜਾਣਾ ਘੰਟਿਆਂ ਵਧੀ ਫਿਰ ਕੀਰਤਨ ਹੀ ਸੁਣੀ ਜਾਣਾ ਕਥਾ ਹੀ ਸੁਣੀ ਜਾਣੀ
ਪਾਛਲ ਰਾਤ ਹੋਏ ਸਵਧਾਨ
ਫਿਰ ਪਿਛਲੀ ਰਾਤ ਯਾਨੀ ਕਿ ਪਿਛਲੇ ਪਹਿਰ ਅੰਮ੍ਰਿਤ ਵੇਲੇ ਉੱਠ ਕੇ ਸਾਵਧਾਨ ਹੋ ਜਾਂਦੇ ਦੋਵੇਂ ਭਾਈ ਧਿੰਗਣ ਤੇ ਭਾਈ ਮੱਧੂ ਜੀ ਤਿਆਰ ਬਰ ਤਿਆਰ ਹੋ ਜਾਂਦੇ
ਪੂਰਬ ਆਪ ਕਰੈ ਇਸ਼ਨਾਨ
ਔਰ ਪਿਛਲੇ ਪੈਰ ਉੱਠ ਕੇ ਪਹਿਲਾਂ ਸਭ ਤੋਂ ਇਹਨਾਂ ਨੇ ਉੱਠਣਾ ਸਿੱਖਾਂ ਤੋਂ ਇਸ਼ਨਾਨ ਕਰਨਾ
ਜਲ ਨਿਕਾਸ ਪੁਨ ਸਿੱਖ ਨਵਾਵੇ
ਫਿਰ ਬਾਅਦ ਵਿੱਚ ਗੁਰਸਿੱਖਾਂ ਨੂੰ ਇਸ਼ਨਾਨ ਕਰਾਉਣਾ ਜਿਨ੍ਹਾਂ ਨੇ ਆਉਣਾ ਖੂਹ ਚ ਜਲ ਕੱਢਣਾ ਤੇ ਸਿੱਖਾਂ ਨੂੰ ਇਸ਼ਨਾਨ ਕਰਾਉਣਾ
ਨਿਸ ਦਿਨ ਸਤ ਨਾਮ ਲਿਵ ਲਾਵੇ
ਔਰ ਰਾਤ ਦਿਨ ਜਿੱਥੇ ਸੇਵਾ ਕਰਨੀ ਬਹੁਤਾ ਬਚਨ ਨੀ ਕਰਨਾ ਕਿਸੇ ਨਾਲ ਬਹੁਤਾ ਨੀ ਸੀ ਬੋਲਦੇ ਬਸ ਜਿੰਨਾ ਕੁ ਮਤਲਬ ਦੀ ਗੱਲ ਕਰਨ ਵਾਲੀ ਹੁੰਦੀ ਉਹ ਕਰ ਲੈਂਦੇ ਬਹੁਤਾ ਸਮਾਂ ਸੇਵਾ ਦੇ ਨਾਲ ਨਾਲ ਸਿਮਰਨ ਦੇ ਵਿੱਚ ਸੁਰਤ ਜੋੜ ਕੇ ਰੱਖਦੇ ਨਾਮ ਜਪਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
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 हर वेले नाम दे विच सुरत जोड़ के नाम दी साधना करने
अंत समा तिन को जब पयो
जदो इना दे तन दा अंतम समा आ गया आना है सब दे शरीरां ते आना पाई जो उपजो सो बिनस है परो आज कै काल ए ता सच है जिन्हें उपजना है उन्हें बिनसना भी है जेड़ा जन्मया उन्हें मरना भी है सब दे तन ते आना सब ना मरना आया वे छोड़ा सब ना सब दे तन ते आना मरना पाई इस करके इना दे तन ते भी आया मौत दा समा हां जी
प्रथम शनान सुदासर कियो
जिस दिन मौत दा समा होना सी महापुरख सन साधक सन जान गए ये तन त्यागना कुछ समय बाद दोवें जने बड़िया गुरमुख रूहां जाके अमृतसर सरोवर च इशनान कीता सुदासर श्री अमृतसर सरोवर च इशनान कीता
जितक पदारथ निकट निहारे
दोवें गृहस्थी नहीं सन व्यंगम सी सेवा करदे सी गुरु घर च ही रह के जो कोल सी पदार्थ जो जो भी सी कोल जो राजसाज सी जो कोई माया मंगदे नहीं कोई दे दिंदा तां लै लैंदे ओ जो कुछ भी सी कोल इन्हां दोनां दे
निज कर तेरंकन दे सारे
ओ अपने हत्थी सारा दान कीता जिन्ना कोई गरीबड़ा सी जेड़े कोई कपड़े सी ओ भी दे दित्ते जेड़ा कोई अपना मंजा बिस्तरा सी ओ भी दान कर दित्ता जे कोई माया सी ओ भी जे कोई थोड़ा बहुता घर चन्न पिया सी राशन पिया सी सब कुछ दान कर दिता अपने हथी दान कर दिता
वाहिगुरु सिमरत तन छोरा
सब कुछ दान करके भी जदो कुछ नहीं रह गया किते मन दे विच ख्याल ना आ जाए किसी पदार्थ का भी घर च पिया सब पास्यो सुरत उपराम कर ले मन उपराम करके वाहिगुरु 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 कर दिया दोनों गुरसिखा ने इकट्ठिया ही अपने पांच भौतिक तन का त्याग किया
गुर बिन करियो न मन किसे होरा
सतगुरु जी तो बिना अपने मन नू किसे होर पासे जान ही नहीं दिता मन केवल धन गुरु हरगोबिंद साहब दे चरणा नाल जोड़ के रखिया पर सुरत विच गुरदेव दे चरण वसा के वाहिगुरु वाहिगुरु कहिंदिया शरीर त्यागिया
सिख चिखा पर जब ले गए
महाराज जी को खबर पहुंची छेवें पातशाह ने हुक्म कीता विवान तैयार करो आत्म ज्ञानी गुरसिख सी इन्हां दे शरीर दा अंतम संस्कार असी आप चल के नाल करांगे और कहिंदे जदों गुरसिख इन्हां दे शरीरां दा संस्कार करन लई लैके गए
श्री हर गोविंद पहुंचत भई
छेवें पातशाह आप उत्थे आए पहुंचे हन
दोनों को करते सस्कारा
गुरदेव ने खुद आप अपने हथी दोनों दा सस्कार कीता अपने हथी इन्हां दोनों गुरसिखां दे शरीर दा सस्कार कीता
पीछे गुरु प्रसंग उचारा
पिछों महाराज गुरु हरगोबिंद साहब जी ने दस्या इन्हां सिखां बारे भी इह केड़ी खेड दे मालक सी इत्थे बहुत गुप्त खेडा वरत दिया सतगुरां दे घर विच खबरे केड़ा किथे तक पहुंचया होवे नहीं जानदे तो बड़े बड़े आत्म ज्ञानी गुरसिख गुप्त आउंदे गुप्त ही चले जांदे पता ही नहीं लगन दिंदे भेद ही नहीं दिंदे जेड़े परमेश्वर च इक बिक हो जांदे उह अपना भेद दे के राजी भी नहीं हुंदे किसे क्यों देईए किसे नूं भेद जे दे दित्ता सब आ जाणगे साडे आत्म आनंद दे विच खल पाउणगे इस करके आनंद च चले जाइए छुपे रहण दी चाह ते छुप टुर जाण दी पूरी हुंदी ना मैं तरले लै रिहा छुपे रहण दी इच्छा सी और इच्छा सी छुपिया छुपिया ही टुर जा पर मेरी इच्छा पूरी नहीं पी हुंदी भाई वीर सिंह साहब जी लिखते हैं बड़े तरले लैना छुपिया रवा पर जिन्ना छुपना चाहना उन्ना ही प्रगट हो जाना तो इत्थे कहिंदे इन्हां दे बाबत फिर छेवें पातशाह ने दस्या
एह नल नील होते अवतार
पातशाह ने आख्या भाई सिखो नल ते नील नाम दे दो देवते ने ये उन्हां दा अवतार सी दोवें गुरसिख ਨਲ ਤੇ ਨੀਲ ਉਹਨਾਂ ਦਾ ਅਵਤਾਰ ਸੀ, ਕਿਉਂ ਲਿਆ ਇਹਨਾਂ ਨੇ ਅਵਤਾਰ ਉਹ ਵੀ ਦੱਸਦੇ ਨੇ।
ਕਰੀ ਬਿਨੈ ਇਨਹੂੰ ਇੱਕ ਵਾਰ,
ਇਹਨਾਂ ਨੇ ਇੱਕ ਵਾਰ ਬੇਨਤੀ ਕੀਤੀ ਮਹਾਰਾਜ ਜੀ ਨੂੰ ਗੁਰੂ ਘਰ ਵਿੱਚ,
ਹਮਕੋ ਭਗਤ ਦੇ ਬ੍ਰਹਮ ਗਿਆਨ,
ਅਸੀਂ ਜਨਮ ਲਈਏ ਸਰੀਰ ਧਾਰੀਏ ਤੇ ਗੁਰੂ ਘਰ ਵਿੱਚ ਆ ਕੇ ਭਗਤੀ ਕਰਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰੀਏ। ਭਗਤੀ ਚੋਂ ਗਿਆਨ ਮਿਲੇ, ਕੱਲਾ ਖੁਸ਼ ਗਿਆਨ ਨਹੀਂ ਚਾਹੀਦਾ, ਭਗਤੀ ਲਵਰੇਜ ਗਿਆਨ ਹੋਵੇ ਜਿਹਦੇ ਚ ਰਸ ਹੋਵੇ ਆਨੰਦ ਹੋਵੇ। ਹਾਂਜੀ,
ਹੋਵੇ ਲੀਨ ਆਨੰਦ ਮਹਾਨ,
ਔਰ ਆਨੰਦ ਵਿੱਚ ਅਸੀਂ ਲੀਨ ਹੋਈਏ ਭਗਤੀ ਕਰਦਿਆਂ।
ਤਬ ਹਮ ਨੇ ਉਚਰਿਓ ਤਿਸ ਕਾਲ,
ਮਹਾਰਾਜ ਜੀ ਕਹਿੰਦੇ ਫਿਰ ਅਸੀਂ ਇਹਨਾਂ ਨੂੰ ਕਿਹਾ ਸੀ, ਬਚਨ ਕਹੇ ਸਨ,
ਪੂਰ ਕਾਮਨਾ ਕਰਹਿ ਨਿਹਾਲ,
ਕਿ ਤੁਹਾਡੀ ਕਾਮਨਾ ਪੂਰੀ ਹੋਵੇਗੀ, ਨਿਹਾਲ ਹੋਵੋਗੇ ਤੁਸੀਂ।
ਅਬ ਸਤ ਗੁਰ ਕੇ ਸ਼ਬਦ ਕਮਾਏ,
ਫਿਰ ਇਹ ਜਨਮ ਲੈ ਕੇ ਆਏ, ਕਿਰਤ ਵੀ ਕੀਤੀ, ਭਜਨ ਕੀਤਾ, ਭਗਤੀ ਕੀਤੀ ਗੁਰੂ ਘਰ ਵਿੱਚ ਰਹਿ ਕੇ। ਇਹ ਸੇਵਾ ਬੜੀ ਵੱਡੀ ਭਗਤੀ ਹੈ, ਗੁਰੂ ਘਰ ਦੀ ਸੇਵਾ, ਔਰ ਸਤਿਗੁਰਾਂ ਦੇ ਸ਼ਬਦ ਦੀ ਇਹਨਾਂ ਨੇ ਕਮਾਈ ਕੀਤੀ।
ਬ੍ਰਹਮ ਗਿਆਨ ਪੇ ਨਹੀਂ ਲਿਖਾਏ,
ਇਹ ਬ੍ਰਹਮ ਗਿਆਨੀ ਸਿੱਖ ਸੀ ਦੋਵੇਂ, ਭਾਈ ਧਿੰਗਣ ਤੇ ਭਾਈ ਮੱਧੂ, ਪਰ ਇਹਨਾਂ ਨੇ ਕਦੇ ਆਪਣੀ ਅਵਸਥਾ ਨੂੰ ਜਣਾਇਆ ਹੀ ਨਹੀਂ ਕਿ ਅਸੀਂ ਬ੍ਰਹਮ ਗਿਆਨੀ। ਇਹਨੂੰ ਕਿਹਾ ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਬੀਜ ਬੀਜਦਾ ਨਾ ਜ਼ਿਮੀਂਦਾਰ, ਜਦੋਂ ਫਸਲ ਉੱਗਦੀ ਆਲੇ ਦੁਆਲੇ ਵਾੜ ਲਾ ਲੈਂਦਾ ਰੱਖ ਹੀ ਲਈ। ਕਹਿੰਦੇ ਆਹ ਜਿਹੜਾ ਗਰੀਬੀ ਵੇਸ, ਨਿਮਾਣੇ ਬਣ ਕੇ ਰਹਿਣਾ, ਮੈਨੂੰ ਤਾਂ ਪਤਾ ਹੀ ਨਹੀਂ ਜੀ ਕੁਝ। ਕਹਿੰਦੇ ਇਹ ਹੈ ਉਹ ਗਰੀਬੀ ਦਾ ਵੇਸ, ਵੀ ਬ੍ਰਹਮ ਗਿਆਨ ਦੀ ਖੇਡ ਤੱਕ ਪਹੁੰਚੇ ਦੋਵੇਂ, ਪਰ ਦੱਸਿਆ ਹੀ ਨਹੀਂ ਕਦੇ ਕਿਸੇ ਨੂੰ, ਪ੍ਰਗਟ ਹੀ ਨਹੀਂ ਹੋਣ ਦਿੱਤਾ ਆਪਣਾ ਆਪ। ਆਮ ਜਿਹੀ ਸਮਝਦੇ ਸਿੱਖ ਕੋਈ, ਉਹ ਆਈ ਭਾਈ ਮੱਧੂ ਇੱਧਰ ਆ, ਸਾਡਾ ਮੰਜਾ ਠੀਕ ਕਰ ਜਾ, ਉਹ ਆਈ ਭਾਈ ਧਿੰਗਣ ਆ, ਸਾਡਾ ਆ ਕੰਮ ਕਰ ਜਾ, ਭੱਜੇ ਹੀ ਫਿਰਦਾ। ਹਾਂ ਮਹਾਰਾਜ ਸਤ ਵਚਨ, ਪਰ ਉਹ ਕਿੱਥੇ ਤੱਕ ਪਹੁੰਚੇ ਹੋਏ? ਵੇਖਣ ਵਾਲਿਆਂ ਨੇ ਕਹਿਣਾ ਮਸਤਾਨੇ ਦੀਵਾਨੇ ਹੈ, ਪਰ ਉਹ ਮਸਤਾਨੇ ਦੀਵਾਨੇ ਕਿੱਥੇ ਤੱਕ ਸੀ? ਛੇਵੇਂ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਸੀ ਦੋਵੇਂ, ਐਸੀ ਅਵਸਥਾ ਦੇ ਮਾਲਕ ਸਨ। ਹਾਂਜੀ,
ਅਬ ਚਲ ਪਦ ਪ੍ਰਾਪਤ ਅਬ ਹੋਵਾ,
ਇਹਨਾਂ ਨੂੰ ਹੁਣ ਅਬ ਚਲ ਪਦਵੀ ਪ੍ਰਾਪਤ ਹੋ ਗਈ। ਅਬ ਚਲ, ਜਿਸ ਪਦਵੀ ਤੇ ਪਹੁੰਚੇ ਨੇ ਉਥੋਂ ਇਹਨਾਂ ਨੂੰ ਕਦੇ ਚਲਾਏ ਮਾਨ ਨਹੀਂ ਹੋਣਾ ਪਵੇਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੋਰ ਪਦਵੀਆਂ ਤੋਂ ਚਲਾਏ ਮਾਨ ਹੋਣਾ ਪੈਂਦਾ, ਛੱਡਣੀਆਂ ਪੈਂਦੀਆਂ, ਪਰ ਜਿਸ ਪਦਵੀ ਤੇ ਦੋਵੇਂ ਪਹੁੰਚੇ ਨੇ ਇਹ ਅਬਚਲ ਪਦਵੀ ਹੈ, ਜਿੱਥੇ ਜਾ ਕੇ ਹੁਣ ਇਹਨਾਂ ਨੂੰ ਚਲਾਏ ਮਾਨ ਨਹੀਂ ਹੋਣਾ ਪਵੇਗਾ। ਐਸੇ ਪਰਮਾਨੰਦ ਦੀ ਅਵਸਥਾ ਵਿੱਚ, ਨਿਰਾਕਾਰ ਬ੍ਰਹਮ ਦੇ ਸਰੂਪ ਵਿੱਚ ਜਾ ਕੇ ਦੋਵੇਂ ਸਿੱਖ ਭਾਈ ਧਿੰਗਣ ਤੇ ਭਾਈ ਮੱਧੂ ਜੀ ਅਪੇਦ ਹੋ ਗਏ ਨੇ।
ਭੋਗ ਕਰਮ ਫਲ ਸਭ ਕੋ ਖੋਵਾ,
ਜਿੰਨੇ ਭੋਗ ਕਰਮ ਸੀ ਇਸ ਜਨਮ ਦੇ ਵੀ, ਉਹ ਸਾਰੇ ਨਸ਼ਟ ਭ੍ਰਸ਼ਟ ਹੋ ਗਏ, ਹੁਣ ਇਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਰਹਿ ਗਿਆ, ਸਭ ਕੁਝ ਨਿਬੇੜ ਗਏ ਨੇ ਆਪਣਾ। ਹਾਂਜੀ,
ਸੁਣ ਕਰ ਸਗਰੇ ਸਿੱਖ ਬਿਸਮਾਏ,
ਸੁਣ ਕੇ ਸਾਰੇ ਸਿੱਖ ਬੜੇ ਹੈਰਾਨ ਹੋਏ, ਓਹੋ ਅਸੀਂ ਜਾਣ ਹੀ ਨਹੀਂ ਸਕੇ ਇਹੋ ਜਿਹੇ ਮਹਾਂਪੁਰਖਾਂ ਕੋਲ, ਅਸੀਂ ਆਪਣੀਆਂ ਸੇਵਾਵਾਂ ਕਰਾਉਂਦੇ ਰਹੇ, ਏਡੀ ਵੱਡੀ ਉੱਚੀ ਅਵਸਥਾ ਦੇ ਮਾਲਕ ਕੋਲੋਂ ਅਸੀਂ ਕਦੇ ਉਹਨਾਂ ਦਾ ਲਾਭ ਹੀ ਨਹੀਂ ਲੈ ਸਕੇ। ਬੜੇ ਹੈਰਾਨ ਹੋਏ ਕਿ ਸਤਿਗੁਰਾਂ ਦੇ ਘਰ ਵਿੱਚ ਏਡੀ ਏਡੀ ਉੱਚੀ ਅਵਸਥਾ ਵਾਲੇ ਗੁਰਸਿੱਖ ਉਹ ਆਪਣਾ ਆਪਾ ਵੀ ਨਹੀਂ ਜੜਾਉਂਦੇ ਤੇ ਵਰਤਦੇ ਨੇ। ਕਹਿੰਦੇ ਸੁਣ ਕੇ ਬੜੇ ਹੈਰਾਨ ਹੋਏ, ਸਭ ਵਿਸਮਾਦ ਹੋਏ।
ਗਤ ਮਿਤ ਤੁਮਰੀ ਲਖੀ ਨਾ ਜਾਏ,
ਕਹਿਣ ਲੱਗੇ ਮਹਾਰਾਜ ਤੁਹਾਡੀ ਤੇ ਤੁਹਾਡੇ ਆਤਮ ਗਿਆਨੀ ਗੁਰਸਿੱਖਾਂ ਦੀ ਗਤ ਮਿਤ ਲਖੀ ਨਹੀਂ ਜਾਂਦੀ, ਜਾਣੀ ਨਹੀਂ ਜਾਂਦੀ।
ਕੋਈ ਨਾ ਜਾਣੈ ਮਹਿਮਾ ਸਗਰੀ,
ਮਹਾਰਾਜ ਕੋਈ ਨਹੀਂ ਜਾਣ ਸਕਦਾ ਤੁਹਾਡੀ ਮਹਿਮਾ ਨੂੰ, ਮਹਿਮਾ ਨਾ ਜਾਣੈ ਬੇਦ, ਮਹਾਰਾਜ ਤੁਹਾਡੀ ਮਹਿਮਾ ਨਹੀਂ ਜਾਣੀ ਜਾ ਸਕਦੀ।
ਤੀਨ ਲੋਕ ਮਹਿਮਾ ਉਜਾਗਰੀ,
ਤਿੰਨਾਂ ਲੋਕਾਂ ਵਿੱਚ ਤੁਹਾਡੀ ਮਹਿਮਾ ਉਜਾਗਰੀ ਕਹੀਏ ਉਜਾਗਰ ਹੈ, ਤਿੰਨਾਂ ਲੋਕਾਂ ਵਿੱਚ ਤੁਹਾਡੀ ਵਡਿਆਈ ਪ੍ਰਗਟ ਹੈ। ਮਹਾਰਾਜ ਆਪ ਜੀ ਦੀ ਵਡਿਆਈ ਕਥੀ ਨਹੀਂ ਜਾਂਦੀ, ਕਹੀ ਨਹੀਂ ਜਾਂਦੀ।
ਦੋਹਰਾ ਹੁਤੇ ਬੈਦ ਦੋਨੋਂ ਬੜੇ ਬਨਵਾਲੀ ਪ੍ਰਸਰਾਮ,
ਮਹਾਰਾਜ ਜੀ ਦੀ ਸ਼ਰਨ ਵਿੱਚ ਹੁਣ ਦੋ ਵੈਦ ਆਏ, ਵੈਦ ਬੜੇ ਸਿਆਣੇ ਵੈਦ, ਸਿੱਖ ਸੀ ਗੁਰੂ ਪਾਤਸ਼ਾਹ ਦੇ, ਵੈਦਗੀ ਦਾ ਕੰਮ ਕਰਦੇ ਸੀ। ਇੱਕ ਦਾ ਨਾਮ ਸੀ ਭਾਈ ਬਨਵਾਲੀ, ਤੇ ਦੂਜੇ ਵੈਦ ਜੀ ਦਾ ਨਾਮ ਸੀ ਭਾਈ ਪਰਸਰਾਮ।
ਸਿੱਖ ਸਾਧਕ ਰੁਝ ਹਰੈ ਔਰ ਨਿਸ਼ਕਾਮਿਆ ਨਾਮ।
ਇਹ ਦੋਵੇਂ ਵੈਦ ਇੰਨੀ ਸੇਵਾ ਭਾਵਨਾ ਵਾਲੇ ਕਿ ਜੇ ਕੋਈ ਸਿੱਖ ਆ ਜਾਣਾ ਇਹਨਾਂ ਕੋਲ, ਕੋਈ ਮਹਾਂਪੁਰਖ ਸਾਧੂ ਆ ਜਾਣਾ, ਉਹਦਾ ਇਲਾਜ ਬਿਨਾਂ ਮਾਇਆ ਲਿਆ ਸੇਵਾ ਭਾਵਨਾ ਨਾਲ ਕਰਨਾ, ਵੀ ਗੁਰੂ ਕੇ ਸਿੱਖ ਨਿਸ਼ਕਾਮ ਭਾਵਨਾ ਦੇ ਨਾਲ ਤੇ ਸਤਿਗੁਰਾਂ ਦੀ ਸ਼ਰਨ ਚ ਆ ਕੇ ਬੇਨਤੀ ਕਰ ਰਹੇ ਨੇ, ਮਹਾਰਾਜ ਜੀ ਕੋਲ ਉਪਦੇਸ਼ ਮੰਗਦੇ ਐ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰੂ ਜੀ ਕਿਰਪਾ ਕਰਨ, ਭਾਈ ਧਿੰਗਣ ਜੀ ਜੈਸੇ, ਭਾਈ ਮੱਧੂ ਜੀ ਜੈਸੇ ਮਹਾਂਪੁਰਖ ਗੁਰਸਿੱਖਾਂ ਦਾ ਮੇਲਾ ਸਾਨੂੰ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਣ, ਤਾਂ ਜੋ ਸਾਡਾ ਜੀਵਨ ਸਫਲ ਹੋ ਜਾਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।